ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਾਰੀਆ ਤਬ ਹੋਏ ਭਸਮ ਤਨ ਰਹਿ ਕਿਰਮ ਦਾਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹਾ ਤਨ ਕੀ ਇਹ ਬਡਾਈ ਜਬ ਜਾਰੀਆ ਤਬ ਹੋਏ ਭਸਮ ਤਨ ਰਹਿ ਕਿਰਮ ਦਾਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤਾ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੂਲਿਆ ਰਹਾਉ ਜਿਉਂ ਮਦ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਕਰੀਆ ਭੂਤ ਰਹਿਣ ਕਿਉਂ ਦੀਆ ਦਿਓਹਰੀ ਲਓ ਬਾਰੀ ਨਾਰ ਸੰਗ ਭਾਈ ਆਗ ਸੱਜਣ ਸੋਹੇਲਾ ਮਰ ਘਟ ਲਓ ਸਭ ਲੋਕ ਕੁਟੰਬ ਭਇਓ ਆਗ ਹੰਸ ਅਕੇਲਾ ਕਹਿਤ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਾਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਕਹਿਤ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਾਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੇਵ ਪਾਤਸ਼ਾਹ ਜੀ ਦੀ ਨਿਵਾਜੀ ਹੋਈ ਮੁਕੱਦਸ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਆਪ ਸਭ ਸੰਗਤਾਂ ਮਨ ਬਚ ਕ੍ਰਮ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਇਆ, ਗੁਰੂ ਪਾਤਸ਼ਾਹ ਜੀ ਦਾ ਆਦੇਸ਼, ਸਤਿਗੁਰ ਜੀ ਦਾ ਹੁਕਮ, ਬੜੀ ਇਕਾਗਰਤਾ ਨਾਲ, ਬੜੇ ਭਾਵ ਨਾਲ, ਬੜੀ ਪ੍ਰੀਤ ਨਾਲ ਸਰਵਣ ਕਰਦੇ ਹਾਂ। ਸ਼ਬਦ ਆਪ ਜੀ ਨੇ ਸਤਿਗੁਰ ਜੀ ਦਾ ਸਰਵਣ ਕੀਤਾ ਜੋ ਮਹਾਰਾਜ ਨੇ ਅੱਜ ਸਾਨੂੰ ਹੁਕਮ ਰੂਪ 'ਚ ਬਖਸ਼ਿਆ। ਬਾਬਾ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਇਸ ਬਚਨ ਦੀ ਬਖਸ਼ਿਸ਼ ਹੋਈ ਹੈ। ਗੁਰੂ ਕੀ ਬਾਣੀ ਦੇ ਅੰਦਰ ਸਾਨੂੰ ਪਰਮੇਸ਼ਰ ਵੀ ਚੇਤੇ ਕਰਵਾਇਆ, ਸਾਨੂੰ ਮਰਨਾ ਵੀ ਚੇਤੇ ਕਰਵਾਇਆ। ਕਈ ਵਾਰੀ ਮਨ ਵਿੱਚ ਸਵਾਲ ਉੱਠਦਾ ਵੀ ਪਰਮੇਸ਼ਰ ਚੇਤੇ ਕਰਾਉਣ ਦੇ ਨਾਲ ਤੇ ਪਰਮੇਸ਼ਰ ਵਾਲੇ ਗੁਣ ਆਉਣਗੇ, ਮਰਨਾ ਕਿਉਂ ਚੇਤੇ ਕਰਾਇਆ? ਲਗਭਗ ਹਰ ਦੂਜੇ ਤੀਜੇ ਸ਼ਬਦ ਵਿੱਚ ਮੌਤ ਦੀ ਚਰਚਾ ਸਤਿਗੁਰੂ ਜੀ ਕਰਦੇ ਹੈ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਨਾਲ ਨਾਲ ਸਤਿਗੁਰੂ ਜੀ ਚੇਤਨ ਕਰੀ ਜਾ ਰਹੇ ਹੈ, ਸਭਨਾ ਮਰਨਾ ਆਇਆ, ਜੋ ਆਇਆ ਸੋ ਚੱਲ ਸੀ, ਸੰਗ ਚਲਤ ਹੈ ਹਮ ਪੀ ਚੱਲਣਾ। ਬੇਅੰਤ ਬਚਨਾਂ ਦੇ ਰਾਹੀਂ ਤੁਹਾਨੂੰ ਬਹੁਤ ਸਾਰੇ ਬਚਨ ਚੇਤੇ ਨੇ। ਗੁਰੂ ਸਾਹਿਬ ਜੀ ਯਾਦ ਕਰਾਉਂਦੇ ਆ ਵੀ ਮਰਨਾ ਵੀ ਹੈ। ਕਈ ਵਾਰੀ ਮਨ ਵਿੱਚ ਫੁਰਨਾ ਉੱਠਦਾ ਵੀ ਵਾਹਿਗੁਰੂ ਚੇਤੇ ਕਰਾਇਆ, ਮੌਤ ਕਿਉਂ ਇੰਨੀ ਚੇਤੇ ਕਰਾਈ? ਗੁਰੂ ਸਾਹਿਬ ਜੀ ਜਵਾਬ ਦਿੰਦੇ ਆ, ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਮੌਤ ਚੇਤੇ ਆ ਉਹਨਾਂ ਨੂੰ ਹੰਕਾਰ ਨਹੀਂ ਹੁੰਦਾ। ਜਦੋਂ ਰਹਿਣਾ ਹੀ ਨਹੀਂ ਤੇ ਫਿਰ ਹੰਕਾਰ ਕਾਹਦਾ ਜੀ? ਧਨ ਵੀ ਨਹੀਂ ਰਹਿਣਾ, ਧਨ ਵੀ ਨਹੀਂ ਰਹਿਣਾ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਸਾਹਿਬ ਆਖਦੇ ਜਾਂ ਰਹਿਣਾ ਨਾ ਹੀ ਹੈ ਤੇ ਜਗ ਤਾਂ ਕਾਇਤ ਗਰਭ ਹੰਡੀ ਹੈ, ਕਾਹਦਾ ਗਰਭ ਕਰਨਾ? ਕਾਹਰੇ ਨਰ ਗਰਭ ਕਰਤ ਹੈ, ਬਿਨ ਸਜਾਏ ਝੂਠੀ ਦੇਹੀ। ਜਾਗਰੇ ਕਹਾਂ ਗਾਫਲ ਸੋਇਆ, ਜੋ ਤਨ ਉਪਜਿਓ ਸੰਗ ਹੀ ਸੋ ਭੀ ਸੰਗ ਨਾ ਹੋਆ। ਇਸ ਤਨ ਧਨ ਕਾ ਕਿਆ ਗਰਭਈਆ, ਕਾਹਦਾ ਗਰਭ ਹੈ? ਕਿਸ ਚੀਜ਼ ਨੂੰ ਵੇਖ ਕੇ ਮਾਣ ਕਰ ਰਿਹਾ? ਮਹਾਰਾਜ ਕਹਿੰਦੇ ਇਸ ਹੰਕਾਰ ਵਿੱਚ, ਇਸ ਗਰਭ ਦੇ ਅੰਦਰ ਮੇਰੇ ਕੋਲ ਤਨ ਦੀ ਤਾਕਤ ਹੈ, ਮੇਰੇ ਕੋਲ ਧਨ ਦੀ ਤਾਕਤ ਹੈ। ਕਈ ਤਰ੍ਹਾਂ ਦੀਆਂ ਤਾਕਤਾਂ ਤੇ ਮਨੁੱਖ ਗੁਮਾਨ ਕਰ ਰਿਹਾ। ਇਸ ਤਨ ਧਨ ਕਾ ਕਿਆ ਗਰਭਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ। ਕਿਉਂ ਨੀ ਵਾਹਿਗੁਰੂ ਚੇਤੇ ਆ ਰਿਹਾ ਤੈਨੂੰ ਭਾਈ? ਨਾਲ ਮੌਤ ਚੇਤੇ ਕਰਵਾਈ ਵੀ ਨਹੀਂ, ਇਹ ਨਹੀਂ ਰਹਿਣਾ, ਕਾਹਦਾ ਗਰਭ ਕਰਦਾ? ਹੰਕਾਰ ਛੱਡ ਤੇ ਵਾਹਿਗੁਰੂ ਚੇਤੇ ਕਰ। ਸੰਗਤ ਕਰੀਏ ਨਾ, ਇਹਨਾਂ ਸਵਾਲਾਂ ਦੇ ਜਵਾਬ ਮਿਲਦੇ ਹੈ। ਜਿਹੜੇ ਮਨ ਦੇ ਸ਼ੰਕੇ ਨੇ ਉਹ ਸੰਗਤ ਵਿੱਚ ਨਿਵਿਰਤ ਹੁੰਦੇ। ਸਾਧ ਸੰਗਤ, ਤੁਸੀਂ ਘਰ ਤੋਂ ਫੁਰਨਾ ਲੈ ਕੇ ਆਇਆ ਕਰੋ ਤੇ ਸਤਿਗੁਰ ਜੀ ਫੁਰਨਿਆਂ ਨੂੰ ਸ਼ਾਂਤ ਕਰਦੇ ਹੈ। ਸਵਾਲ ਲੈ ਕੇ ਆਇਆ ਕਰੋ, ਗੁਰੂ ਸਾਹਿਬ ਜੀ ਸਵਾਲਾਂ ਦੇ ਜਵਾਬ ਦਿੰਦੇ ਹੈ। ਸਾਡੀ ਮਾਨਸਿਕਤਾ ਅੱਜ ਇਸ ਪਾਸੇ ਨੂੰ ਉਲਾਰੂ ਹੋ ਰਹੀ ਹੈ ਵੀ ਸਵਾਲ ਕਿਉਂ, ਕਿਉਂ ਨਹੀਂ ਸਵਾਲ ਜੀ? ਸਵਾਲ ਕਰਨਾ ਕੋਈ ਗੁਨਾਹ ਨਹੀਂ ਹੈ, ਗੁਰੂ ਦੇ ਨਾਲ ਗੱਲਾਂ ਕਰਨੀਆਂ ਗੁਰੂ ਨਾਲ ਕੋਈ ਗੁਨਾਹ ਨਹੀਂ ਹੈ। ਸਾਧ ਸੰਗਤ, ਸਤਿਗੁਰੂ ਜੀ ਨੇ ਸਾਰੀ ਬਾਣੀ ਸਵਾਲ ਜਵਾਬ ਹੀ ਕੀਤੇ ਨੇ। ਧਰਮ ਸਥਾਨਾਂ 'ਤੇ ਜਾ ਕੇ ਸਵਾਲ ਹੀ ਕੀਤੇ ਨੇ ਮਹਾਰਾਜ ਨੇ। ਗੁਰੂ ਸਾਹਿਬ ਜੀ ਤੇ ਜੀਵਨ ਦਾ ਸਫ਼ਰ ਹੀ ਸਵਾਲ ਤੋਂ ਸ਼ੁਰੂ ਕਰਦੇ ਨੇ। ਪਾਂਧਾ ਜੀ ਜੰਜੂ ਕਿਉਂ, ਸਵਾਲ ਹੀ ਸੀ ਨਾ। ਅਤੇ ਜੇ ਸਾਡੇ ਵਾਂਗ ਹਾਹਾਕਾਰ ਮਚਾਉਣੀ ਹੁੰਦੀ, ਮਚੀ ਵੀ ਹੋਏਗੀ ਉਦੋਂ, ਛੋਟੀ ਸੋਚ ਵਾਲਿਆਂ ਨੇ ਰੌਲਾ ਪਾਇਆ ਹੋਣਾ ਵੀ ਹਾਏ ਧਰਮ 'ਤੇ ਸਵਾਲ ਹੋ ਗਿਆ, ਹਾਏ ਧਰਮ 'ਤੇ ਕਿੰਤੂ ਹੋ ਗਿਆ। ਸਵਾਲ ਵਿੱਚੋਂ ਹੀ ਤੇ ਗਿਆਨ ਉਪਜਦਾ ਹੈ ਸਾਧ ਸੰਗਤ, ਜਿਹੜਾ ਜਵਾਬ ਮਿਲਣਾ ਗੁਰੂ ਦਾ। ਆਹ ਸਵਾਲ ਹੀ ਹੈ ਨਾ, ਫਿਰ ਕੇ ਅੱਗੇ ਰੱਖੀ ਹੈ, ਮੋਹ ਕੇ ਬੋਲਣ ਬੋਲੀ ਹੈ, ਸਵਾਲ ਹੀ ਹੈ। ਫਿਰ ਹੀ ਸਾਨੂੰ ਪਤਾ ਲੱਗੇਗਾ ਵੀ ਅਸੀਂ ਕੀ ਜ਼ੁਬਾਨ ਤੋਂ ਬੋਲਣਾ, ਫਿਰ ਅਸੀਂ ਕੀ ਅੱਗੇ ਸਾਹਿਬ ਨੂੰ ਭੇਟਾ ਕਰਨਾ। ਗੁਰੂ ਬਾਬਾ ਜੀ ਸਵਾਲ ਹੀ ਤੇ ਕਰਦੇ ਨੇ ਵੀ ਹੇ ਹਰਿਦੁਆਰ ਦੇ ਵਾਸੀਓ,
ਪੂਰਬ ਵੱਲ ਨੂੰ ਪਾਣੀ ਤੁਸੀਂ ਕਿਉਂ ਦੇ ਰਹੇ ਹੋ ਮੈਨੂੰ ਦੱਸੋ ਪਹਿਲਾਂ। ਗੁਰੂ ਸਾਹਿਬ ਜੀ ਸਵਾਲ ਹੀ ਤਾਂ ਖੜ੍ਹਾ ਕਰਦੇ ਨੇ, ਉਹ ਆਪਣੇ ਪ੍ਰਤੀ ਵੀ ਸਵਾਲ ਖੜ੍ਹਾ ਕਰਦੇ ਨੇ, ਉਹ ਦੂਸਰੇ ਲਈ ਵੀ ਸਵਾਲ ਖੜ੍ਹਾ ਕਰਦੇ। ਜਦੋਂ ਮਾਹੌਲ ਕ੍ਰੀਏਟ ਕਰਦੇ ਆ ਸਤਿਗੁਰ ਜੀ, ਅਤੇ ਉਹ ਇੱਦਾਂ ਦਾ ਮਾਹੌਲ ਬਣਾਉਂਦੇ ਆ ਵੀ ਤੁਸੀਂ ਬਾਬਾ ਜੀ ਨੂੰ ਸਵਾਲ ਪੁੱਛੋ, ਅਤੇ ਪੁੱਛਣ ਵਾਲੇ ਪੁੱਛਦੇ ਨੇ ਤੁਸੀਂ ਪੱਛਮ ਨੂੰ ਪਾਣੀ ਕਿਉਂ ਦੇ ਰਹੇ ਹੋ, ਬਾਬਾ ਜੀ ਕਹਿੰਦੇ ਤੁਸੀਂ ਪੂਰਬ ਨੂੰ ਕਿਉਂ ਦੇ ਰਹੇ ਹੋ, ਤੁਸੀਂ ਕਾਬੇ ਵੱਲ ਪੈਰ ਕਰਕੇ ਕਿਉਂ ਪਏ ਹੋ ਪੈਰ ਪਸਾਰ ਕੇ। ਸਾਹਿਬ ਕਹਿੰਦੇ ਤੁਸੀਂ ਕਾਬੇ ਨੂੰ ਸਿਜਦਾ ਕਿਉਂ ਕਰਦੇ ਹੋ, ਕਹਿੰਦੇ ਕਾਬਾ ਖੁਦਾ ਦਾ ਘਰ ਹੈ। ਸਵਾਲ ਹੈ ਨਾ, ਤੁਸੀਂ ਇੱਕ ਚਿੰਨ ਦੇ ਅੱਗੇ ਆਰਤੀ ਕਿਉਂ ਕਰ ਰਹੇ ਹੋ, ਕਹਿੰਦੇ ਤੁਸੀਂ ਆਰਤੀ 'ਚ ਕਿਉਂ ਨਹੀਂ ਸ਼ਾਮਿਲ ਹੋ ਰਹੇ। ਸੰਵਾਦ ਹੈ ਅਤੇ ਬਾਬਾ ਜੀ ਨੇ ਖੁੱਲ੍ਹ ਦੇ ਕੇ ਕਿਹਾ ਕਿ ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਸੰਵਾਦ ਕਰਨਾ, ਡਿਸਕਸ਼ਨ ਕਰਨੀ, ਡਾਇਲੋਗ ਕਰਨੇ। ਸਾਡੇ ਕੋਲ ਤਾਂ ਸਪੈਸ਼ਲ ਬਾਣੀ ਦਰਜ ਹੈ ਸਾਧ ਸੰਗਤ ਗੋਸ਼ਟ, ਸਿੱਧ ਗੋਸ਼ਟ। ਗੋਸ਼ਟ ਦਾ ਮਤਲਬ ਕੀ ਹੈ? ਚਰਚਾ ਕਰਨੀ, ਸਵਾਲ ਕਰਨੇ ਅਤੇ ਜਵਾਬ ਲੈਣੇ। ਮੈਂ ਨੌਜਵਾਨੀ ਨੂੰ ਬੇਨਤੀ ਕਰਾਂਗਾ, ਬੱਚਿਆਂ ਨੂੰ ਬੇਨਤੀ ਕਰਾਂਗਾ, ਜੇ ਸਵਾਲ ਅੰਦਰ ਉੱਠਦੇ ਨੇ ਤਾਂ ਜ਼ਰੂਰ ਪੁੱਛੋ, ਕੋਈ ਗੁਨਾਹ ਨਹੀਂ ਹੈ। ਅਤੇ ਮੈਂ ਵੱਡਿਆਂ ਨੂੰ ਵੀ ਬੇਨਤੀ ਕਰਾਂਗਾ, ਝਿੜਕ ਕੇ ਦਬਾਉਣ ਦਾ ਯਤਨ ਨਾ ਕਰੋ ਕਿ ਹਾਏ ਧਰਮ 'ਤੇ ਕਿੰਤੂ ਹੋ ਗਿਆ। ਨਹੀਂ ਕਿੰਤੂ ਹੁੰਦਾ, ਸਗੋਂ ਜਾਣਨ ਦੀ ਜਿਗਿਆਸਾ ਜਾਗ ਰਹੀ ਹੈ, ਸਗੋਂ ਗਿਆਨ ਦੀ ਭੁੱਖ ਲੱਗ ਰਹੀ ਹੈ। ਸਵਾਲ ਉਹੀ ਕਰੇਗਾ ਜਿਹਦੇ ਅੰਦਰ ਕੁਝ ਜਾਣਨ ਦੀ ਭੁੱਖ ਲੱਗੀ ਹੈ, ਉਹ ਜਵਾਬ ਦੀ ਤਲਬ ਵਿੱਚ ਪੁੱਛੇਗਾ, ਇਹਨੂੰ ਇਹਨੂੰ ਉਹਨੂੰ ਪੁੱਛੇਗਾ। ਕਦੀ ਪੁਰੋਹਿਤ ਨੇ, ਪੁਜਾਰੀ ਨੇ ਇਹ ਦੁਨੀਆਂ ਦੇ ਉੱਤੇ ਇੱਕ ਪ੍ਰਭਾਵ ਪਾਇਆ ਹੋਇਆ ਸੀ ਕਿ ਮੈਨੂੰ ਤੁਸੀਂ ਪੁੱਛ ਨਹੀਂ ਸਕਦੇ, ਮੈਂ ਧਰਮ ਦੀ ਜਿਹੜੀ ਮਰਜ਼ੀ ਵਿਆਖਿਆ ਕਰਦਾ, ਮੈਂ ਦਾਨ ਪਾਉਣ ਵਾਸਤੇ ਜਿਹੜੀਆਂ ਮਰਜ਼ੀਆਂ ਚੀਜ਼ਾਂ ਨਿਰਧਾਰਿਤ ਕਰਦਾ, ਮੈਂ ਕਰਮਕਾਂਡ ਵਾਸਤੇ ਜਿਹੜੇ ਮਰਜ਼ੀ ਆਦੇਸ਼ ਦੇਦਾ, ਤੁਸੀਂ ਸਵਾਲ ਨਹੀਂ ਕਰ ਸਕਦੇ। ਪਰ ਗੁਰਮਤ ਵਿੱਚ ਐਸਾ ਨਹੀਂ ਹੈ ਸਾਧ ਸੰਗਤ। ਮੈਂ ਤੁਹਾਡੇ ਚਰਨਾਂ 'ਚ ਇੱਕ ਹੋਰ ਬੇਨਤੀ ਕਰਦਾ, ਸਾਡੀ ਸ਼ਬਦਾਵਲੀ ਉਹ ਹੁੰਦੀ ਹੈ ਜੋ ਸਾਡੀ ਮਾਨਸਿਕਤਾ ਹੋਵੇ, ਜੋ ਜੀ ਹੋਏ ਸੋ ਉਗਵੇ। ਅਤੇ ਸਾਡੀ ਸ਼ਬਦਾਵਲੀ ਵਿੱਚ ਇੱਕ ਸ਼ਬਦ ਹੈ ਮੱਥਾ ਟੇਕ ਆਈਏ, ਆਪਾਂ ਸਾਰੇ ਵਰਤਦੇ ਹਾਂ। ਕਿੱਥੇ ਗਿਆ ਸੀ ਜੀ? ਮੱਥਾ ਟੇਕਣ। ਜਦੋਂ ਤੁਸੀਂ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਕਰੋਗੇ ਨਾ ਜਿਹੜੇ ਸਾਹਿਬ ਦੇ ਪ੍ਰੇਮ ਵਿੱਚ ਭਿੱਜੀਆਂ ਹੋਈਆਂ ਰੂਹਾਂ ਨੇ, ਜਿਹੜੇ ਗੁਰੂ ਗਿਆਨ ਦੇ ਨਾਲ ਸਰਸ਼ਾਰ ਹੋਏ ਨੇ, ਰੋਸ਼ਨ ਹੋਏ ਜਿਨ੍ਹਾਂ ਦੇ ਜੀਵਨ, ਉਹ ਇਹ ਨਹੀਂ ਸੀ ਕਹਿੰਦੇ, ਇਸ ਸੋਚ ਨਾਲ ਨਹੀਂ ਸੀ ਆਉਂਦੇ ਵੀ ਮੱਥਾ ਟੇਕ ਆਈਏ। ਉਹ ਕਹਿੰਦੇ ਸੀ ਗੁਰੂ ਕੋਲੋਂ ਗਿਆਨ ਲੈ ਕੇ ਆਈਏ, ਗੁਰੂ ਨਾਲ ਗੱਲਾਂ ਕਰਕੇ ਆਈਏ। ਸਾਰਾ ਇਤਿਹਾਸ ਪੜ੍ਹੋ ਤੁਸੀਂ। ਭੀਖਣ ਸ਼ਾਹ ਜੀ ਚੱਲ ਕੇ ਜਾਂਦੇ ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਕੋਲ, ਜਦੋਂ ਸਾਡੀ ਸੋਚ ਕਹੇਗੀ ਅਜੇ ਤਾਂ ਅੱਖਰ ਵੀ ਨਹੀਂ ਹਨ, ਅਜੇ ਤਾਂ ਬੋਲੀ ਵੀ ਨਹੀਂ ਹੈ, ਅਜੇ ਤਾਂ ਭਾਸ਼ਾ ਵੀ ਨਹੀਂ ਹੈ, ਅਸੀਂ ਇਹੀ ਕਹਾਂਗੇ ਨਾ, ਅਜੇ ਤਾਂ 2-2.5 ਮਹੀਨਿਆਂ ਦੀ ਬਾਲ ਵਰੇਸ ਹੈ, ਅਜੇ ਤਾਂ ਬਾਲਾ ਪ੍ਰੀਤਮ ਜੀ ਦੇ ਕੋਲ ਕੋਈ ਲੈਂਗੁਏਜ ਵੀ ਨਹੀਂ ਹੈ, ਕੋਈ ਸ਼ਬਦ ਨਹੀਂ ਹੈ, ਕੋਈ ਅੱਖਰ ਨਹੀਂ ਹਨ, ਸਾਡੀ ਸੋਚ ਇਹ ਕਹੇਗੀ। ਪਰ ਭੀਖਣ ਸ਼ਾਹ ਜੀ ਕੀ ਕਰਨ ਗਏ ਸੀ? ਗੱਲਾਂ ਕਰਨ। ਉਹਨਾਂ ਨੇ ਕੀਤੀਆਂ ਨਾ ਗੱਲਾਂ, 2 ਚਿੰਨ ਸਾਹਮਣੇ ਰੱਖ ਕੇ। ਇਹ ਤਾਂ ਇਹ ਕੋਈ ਤਰਕ ਨਹੀਂ ਹੈ ਵੀ ਉਹ ਉਹਦੇ 'ਚ ਕੁੱਜੀਆਂ ਵਿੱਚ ਮਠਿਆਈ ਸੀ ਕਿ ਦੁੱਧ ਸੀ ਕਿ ਜਾਂ ਕੀ ਸੀ, ਸਵਾਲ ਦੀ ਮਨਸਾ ਕੀ ਸੀ? ਵੀ ਹੇ ਪ੍ਰੀਤਮ ਜੀ, ਹੇ ਖੁਦਾਈ ਨੂਰ ਜੀ, ਤੁਸੀਂ ਕਿਸ ਤਰਫ ਹੋ? ਜਦੋਂ ਅਜੇ ਅੱਖਰ ਨਹੀਂ ਸੀ, ਬੋਲ ਨਹੀਂ ਸੀ, ਅਸੀਂ ਕਿਆਸ ਨਹੀਂ ਸੀ ਕਰ ਸਕਦੇ, ਉਦਣ ਵੀ ਜਾਣ ਵਾਲੇ ਨੇ ਸਵਾਲ ਕੀਤਾ ਅਤੇ ਜਵਾਬ ਲੈ ਕੇ। ਮੁਰੀਦ ਕਹਿੰਦੇ ਨੇ ਕੀ ਹੋਇਆ? ਕਹਿੰਦੇ ਜੀ ਮੇਰੀ ਨਿਸ਼ਾ ਹੋ ਗਈ, ਮੇਰੀ ਤਸੱਲੀ ਹੋ ਗਈ। ਸਵਾਲ ਕਰਦੇ ਸੀ, ਗੱਲਾਂ ਪੁੱਛਦੇ ਸੀ ਉਹ। ਅਸੀਂ ਸਾਈਂ ਮੀਆਂ ਮੀਰ ਜੀ ਦੇ ਬਚਨ ਪੜ੍ਹਦੇ ਹਾਂ, ਪੰਚਮ ਪਾਤਸ਼ਾਹ ਹਜ਼ੂਰ ਕੋਲ ਇਸੇ ਸਥਾਨ 'ਤੇ ਆਏ, ਬੜੀ ਖੁਦਾ ਵਿੱਚ ਰੰਗੀ ਹੋਈ ਰੂਹ ਸੀ। ਅਸੀਂ ਉਹਨਾਂ ਤੋਂ ਵੱਡੇ ਅਧਿਆਤਮਕਵਾਦੀ ਤਾਂ ਨਹੀਂ ਹੋ ਸਕਦੇ। ਰੱਬੀ ਦਰਗਾਹ ਵਿੱਚ ਜਿਨ੍ਹਾਂ ਦੀ ਰਸਾਈ ਹੁੰਦੀ ਹੈ, ਦੁਨੀਆ ਜਿਨ੍ਹਾਂ ਨੂੰ ਝੁੱਕ ਝੁੱਕ ਸਲਾਮਾਂ ਕਰਦੀ ਹੈ, ਅਤੇ ਉਹ ਜਦੋਂ ਪੰਚਮ ਪਾਤਸ਼ਾਹ ਕੋਲ ਆਉਂਦੇ ਆ, ਸਾਡੇ ਇਤਿਹਾਸ ਅੰਦਰ ਇੱਕ ਵਾਕਿਆ, ਬਾਣੀ ਦਾ ਗਾਇਨ ਹੋ ਰਿਹਾ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਾਈਂ ਜੀ ਸਵਾਲ ਕਰਦੇ ਨੇ, ਹੇ ਸੱਚੇ ਪਾਤਸ਼ਾਹ ਜੀ, ਏਡੀ ਕਰੜੀ ਘਾਲਣਾ ਦੀ ਚਰਚਾ ਕੀਤੀ ਹੈ, ਕਿ ਸੱਚਮੁੱਚ ਵਿੱਚ ਇੱਦਾਂ ਹੁੰਦਾ ਹੈ? ਮੈਨੂੰ ਇਹਦੀ ਹਕੀਕਤ ਖੋਲ੍ਹ ਕੇ ਦੱਸੋ। ਅਤੇ ਜੇ ਗੁਰਮੁਖੋ ਸਾਡੇ ਵਰਗੀ ਸੋਚ ਹੁੰਦੀ, ਅਸੀਂ ਕਹਿਣਾ ਸੀ ਹਾਏ ਕਿੰਤੂ ਕਰ ਦਿੱਤਾ ਜੀ, ਬਾਣੀ 'ਤੇ ਸਵਾਲ ਕਰ ਲਿਆ। ਅਤੇ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਇਹਦੀ ਵਿਆਖਿਆ ਕਰਕੇ ਦੱਸਾਂਗੇ। ਜਿੱਦਣ ਤਵੀ 'ਤੇ ਬੈਠ ਕੇ ਤਨ ਜਲ ਰਿਹਾ ਸੀ ਨਾ, ਅਤੇ ਉਦਣ ਸਾਈਂ ਜੀ ਨੂੰ ਠਰੰਮਾ ਦੇ ਕੇ ਮਹਾਰਾਜ ਨੇ ਕਿਹਾ ਸੀ, ਇਹ ਤੇਰੇ ਉਸ ਬਚਨ ਦਾ ਜਵਾਬ ਹੈ, ਤੇਰੇ ਉਸ ਸਵਾਲ ਦਾ ਜਵਾਬ ਹੈ ਕਿ ਪਿਆਰੇ ਦੀ ਪ੍ਰੀਤ ਵਿੱਚ ਤਨ ਕਟਾਇਆ ਜਾ ਸਕਦਾ, ਤਨ ਜਲਾਇਆ ਜਾ ਸਕਦਾ। ਅਧਿਕਾਰ ਹੈ ਤੁਹਾਨੂੰ ਸਾਧ ਸੰਗਤ, ਔਰ ਮੈਂ ਤੁਹਾਨੂੰ ਅਕਸਰ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਜਾਂਦਾ, ਤੁਸੀਂ ਸਗੋਂ ਮਾਹੌਲ ਇੱਦਾਂ ਦਾ ਬਣਾਓ ਕਿ ਤੁਹਾਡੇ ਬੱਚੇ ਤੁਹਾਡੇ ਕੋਲੋਂ ਪੁੱਛਣ ਲਈ ਮਜਬੂਰ ਹੋਣ। ਇੱਦਾਂ ਦੀ ਸਿਚੁਏਸ਼ਨ ਕ੍ਰੀਏਟ ਕਰੋ, ਉਹਨਾਂ ਦੇ ਅੰਦਰ ਤਲਬ ਜਾਗੇ ਕਿ ਅਸੀਂ ਪੁੱਛਣਾ ਹੈ, ਇਹਦੇ ਬਾਰੇ ਸਾਨੂੰ ਦੱਸੋ ਜੀ। ਗਿਆਨ ਠੋਸਣ ਦੇ ਨਾਲੋਂ ਨਾ ਗਿਆਨ ਦੀ ਭੁੱਖ ਪੈਦਾ ਕਰੋ, ਇੱਕ ਤਰੀਕਾ ਹੈ। ਸਿਆਣਾ ਟੀਚਰ ਜਦੋਂ ਬੱਚਿਆਂ ਨੂੰ ਪੜ੍ਹਾਉਂਦਾ ਨਾ, ਅਤੇ ਉਹਦੀ ਇੱਕ ਵਿਧੀ ਹੁੰਦੀ ਹੈ ਵੀ ਉਹ ਵਨ ਵੇ ਲੈਕਚਰ ਦੀ ਬਜਾਏ ਇੱਦਾਂ ਦਾ ਮਾਹੌਲ ਬਣਾਉਂਦਾ, ਇੱਦਾਂ ਦਾ ਗੱਲਾਂ ਬਾਤਾਂ ਸ਼ੁਰੂ ਕਰਦਾ ਵੀ ਬੱਚਿਆਂ ਦੇ ਅੰਦਰ ਸਵਾਲ ਪੁੱਛਣ ਦੀ ਭੁੱਖ ਪੈਦਾ ਹੋਏ, ਤਲਬ ਪੈਦਾ ਹੋਏ। ਇੱਦਾਂ ਕਰੋ। ਸੋ ਇਹ ਨਾ ਕਹੀਏ ਕਿ ਮੱਥਾ ਟੇਕਣ ਹੀ ਚੱਲੇ ਹਾਂ, ਇਹ ਕਹੀਏ ਗੁਰੂ ਨਾਲ ਗੱਲਾਂ ਕਰਨ ਚੱਲੇ ਹਾਂ। ਮੇਰੇ ਫੁਰਨੇ ਨੇ, ਮੇਰੇ ਸ਼ੰਕੇ ਨੇ, ਮੇਰੇ ਸਵਾਲ ਨੇ, ਅਤੇ ਮੈਂ ਆਪਣੇ ਗੁਰੂ ਨੂੰ ਤਾਂ ਪੁੱਛਣਾ। ਜੀ ਕੀ ਬਿਰਥਾ ਹੋਏ ਸੋ ਗੁਰ ਪੈ, ਕੀ ਕਿਹਾ ਜੀ, ਸੋ ਗੁਰ ਪੈ ਅਰਦਾਸ ਕਰ। ਗੁਰੂ ਨੇ ਤਾਂ ਪੁੱਛਣਾ ਸੀ। ਸਗੋਂ ਮੈਂ ਕਹਿੰਦਾ ਗਲਤੀ ਉਦੋਂ ਹੁੰਦੀ ਹੈ ਜਦੋਂ ਅਸੀਂ ਇੱਧਰ ਉੱਧਰ ਪੁੱਛਣ ਜਾਂਦੇ ਹਾਂ, ਭਾਈ ਸਾਹਿਬ ਜੀ ਨਾਮ ਕਿੱਦਾਂ ਜਪੀਏ ਜੀ, ਭਾਈ ਸਾਹਿਬ ਜੀ ਜੁਗਤੀ ਦੱਸ ਦਿਓ ਜੀ। ਗੁਰੂ ਨੂੰ ਆ ਕੇ ਪੁੱਛਣਾ, ਗੁਰੂ ਦੱਸਦਾ ਜੁਗਤੀਆਂ। ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਨਾਲ ਗੱਲਾਂ ਕਰਨ ਦੀ ਜਾਤ ਸਿੱਖ ਗੁਰੂ ਜੁਗਤੀਆਂ ਦੱਸਦਾ। ਉਹ ਸੱਚੇ ਪਾਤਸ਼ਾਹ ਹਜ਼ੂਰ ਕੋਲ ਆਈਏ, ਸੰਗਤ ਕਰੀਏ, ਅਤੇ ਸਤਿਗੁਰੂ ਜੀ ਸਵਾਲਾਂ ਦੇ ਜਵਾਬ ਦਿੰਦੇ ਆ। ਮਹਾਰਾਜ ਜੀ ਮੌਤ ਕਿਉਂ ਇੰਨੀ ਚੇਤੇ ਕਰਾਈ? ਕਹਿੰਦੇ ਗਰਭ ਨਹੀਂ ਹੁੰਦਾ, ਹੰਕਾਰ ਨਹੀਂ ਹੁੰਦਾ। ਜਦੋਂ ਪਤਾ ਹੀ ਹੈ ਵੀ ਰਹਿਣਾ ਹੀ ਨਹੀਂ, ਸੰਗ ਚਲਤ ਹੈ। ਇੱਕ ਇੱਕ ਗੱਲ ਬਾਰ ਬਾਰ ਯਾਦ ਕਰਵਾ ਰਹੇ ਮਹਾਰਾਜ। ਜਦੋਂ ਮੌਤ ਦਾ ਚੇਤਾ ਕਰਾਉਂਦੇ ਆ, ਉਦੋਂ ਸਾਨੂੰ ਇਸੇ ਲਈ ਯਾਦ ਕਰਾਉਂਦੇ ਆ ਵੀ ਅਸਲੀਅਤ ਨੂੰ ਸਮਝ। ਐਵੇਂ ਹੀ ਨਾ ਸਾਰਾ ਦਿਨ ਵੇਖ ਵੇਖ ਕੇ ਸ਼ੀਸ਼ੇ ਵਿੱਚ ਅਤੇ ਹੰਕਾਰ ਕਰੀ ਜਾ, ਮੈਂ ਸੁੰਦਰ ਬੜਾ ਹਾਂ, ਮੈਂ ਸਵਾਰਿਆ ਬੜਾ ਹਾਂ, ਚਮੜੀ ਨੂੰ ਨਾ ਤੱਕੀ ਜਾ। ਜੇ ਸਿਰ ਰਚ ਰਚ ਬੰਧਤ ਪਾਗ, ਤੇ ਸਿਰ ਚੁੰਚ ਸਵਾਰੇ ਕਾਗ। ਬੜਾ ਸੋਹਣਾ ਲੱਗਦਾ ਤੂੰ, ਇਸ ਤਨ ਧਨ ਕਾ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦਰੜਈਆ। ਕਹਿਤ ਕਬੀਰ ਸੁਨਹੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਜਦੋਂ ਮੌਤ ਚੇਤੇ ਕਰਾਉਂਦੇ ਨਾ, ਸੰਗ ਚਲਤ ਹੈ, ਅਤੇ ਸਾਨੂੰ ਯਾਦ ਕਰਾਉਂਦੇ, ਵੇਖ ਕਿਸੇ ਦੀਆਂ ਹੱਡੀਆਂ ਕਿਤੇ ਰੁਲ ਰਹੀਆਂ, ਕਿਸੇ ਦੀ ਹੱਡੀ 'ਤੇ ਕਾਂ ਬੈਠਾ ਮੈਲੇ ਦੀ ਚੁੰਝ ਸਵਾਰਦਾ, ਕਿਸੇ ਦੀ ਹੱਡੀ ਨੂੰ ਕੁੱਤੇ ਨੋਚ ਰਹੇ ਨੇ। ਤੂੰ ਜਾਨਵਰ ਪਰਿੰਦੇ ਪੰਛੀ ਵੀ ਮਰੇ ਹੋਏ ਵੇਖ ਨਾ, ਕਈ ਵਾਰੀ ਸੜਕ ਤੋਂ ਗੱਡੀ ਚਲਾਉਂਦੇ ਅਤੇ ਕੁੱਤੇ ਦੇ ਸਰੀਰ ਤੋਂ ਦੀ ਲੰਘ ਲੰਘ ਕੇ ਗੱਡੀਆਂ ਐਂ ਚਿੱਥੜੇ ਉੱਡੇ ਪਏ ਹੁੰਦੇ ਆ। ਉਹ ਕਹਿੰਦੇ ਮੌਤ ਚੇਤੇ ਰੱਖ, ਜਦੋਂ ਕਿਸੇ ਦੀ ਮੌਤ ਨੂੰ ਵੇਖੇਗਾ, ਸੰਗ ਚਲਤ ਵੇਖੇਗਾ, ਨੈਣੋ ਦੇਖਤ ਇਹ ਜੱਗ ਜਾਈ ਵੇਖੇਗਾ, ਅਤੇ ਫਿਰ ਇਹ ਵੀ ਚੇਤੇ ਕਰੀ ਕਿ ਸੰਗ ਚਲਤ ਹੈ, ਹਮ ਵੀ ਚਲਣਾ। ਇਹੀ ਹਵਾਲ ਹੋਏਗੇ ਤੇਰੇ, ਇਹੀ ਹਵਾਲ। ਅਵਰ ਮੂਏ ਕਿਆ ਰੋਈਐ, ਹਾਏ ਮੇਰਾ ਪਿਆਰਾ ਵਿਛੜ ਗਿਆ, ਅਸੀਂ ਰੋਏ। ਸਤਿਗੁਰੂ ਜੀ ਕਹਿੰਦੇ ਵੀ ਰੋ ਨਾ, ਇਹ ਚੇਤੇ ਕਰ ਵੀ ਤੂੰ ਰਹਿਣਾ। ਅਵਰ ਮੂਏ ਕਿਆ ਰੋਈ ਹੈ, ਜੋ ਆਪਾਂ ਥਿਰ ਨਾ ਰਹਾਏ, ਦੂਸਰਿਆਂ ਦੇ ਭੋਗ 'ਤੇ ਜਾ ਕੇ ਕੇਵਲ ਭੋਜਨ ਪ੍ਰਸ਼ਾਦੇ ਦਾ ਸਵਾਦ ਹੀ ਨਾ ਚੱਖ ਕੇ ਆ ਜਾ, ਉੱਥੇ ਜਾ ਕੇ ਦੋ ਘੜੀਆਂ ਸੁਰਤ ਜੋੜ ਕੇ ਬੈਠ, ਵੀ ਜਿੱਦਣ ਤੇਰੀ ਵਾਰੀ ਆਏਗੀ ਤੂੰ ਕੀ ਲੈ ਕੇ ਜਾਏਗਾ। ਸੋ ਸੱਚੇ ਪਾਤਸ਼ਾਹ ਮਹਾਰਾਜ ਅੱਜ ਸਾਡੇ 'ਤੇ ਬੜੀ ਕਿਰਪਾ ਕਰ ਰਹੇ ਹੈ। ਕਦੀ ਕਦੀ ਤਾਂ ਸਾਡੀ ਮਾਨਸਿਕਤਾ ਜਦੋਂ ਛੋਟੀ ਹੁੰਦੀ ਹੈ ਨਾ, ਹਾਏ ਖੁਸ਼ੀ ਦਾ ਮੌਕਾ ਸੀ, ਗੁਰੂ ਤੇਗ ਬਹਾਦਰ ਜੀ ਦਾ ਹੁਕਮਨਾਮਾ ਆ ਗਿਆ, ਮੌਤ ਚੇਤੇ ਕਰਾ ਦਿੱਤੀ, ਚੋਟੀ ਕਾਲ ਗਹੀ। ਅਤੇ ਕਈ ਤਾਂ ਭੱਦਰ ਪੁਰਸ਼ ਗੁਰਮੁਖੋ ਹੁਕਮਨਾਮਾ ਹੀ ਬਦਲ ਲੈਂਦੇ, ਪਹਿਲਾਂ ਵੀ ਕੱਢ ਕੇ ਰੱਖ ਲੈਂਦੇ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਹੀ ਪੜ੍ਹਨਾ। ਕਿਉਂ ਨਾ ਮਰਨਾ ਚੇਤੇ ਆਵੇ ਜੀ, ਜਦੋਂ ਲੱਖ ਖੁਸ਼ੀਆਂ ਵੀ ਪੜ੍ਹਦੇ ਹੋ ਨਾ ਉਦੋਂ ਵੀ ਸਾਹਿਬ ਕਹਿੰਦੇ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ। ਆਹ ਤੈਨੂੰ ਮੈਂ ਮੌਤ ਤੋਂ ਮੁਕਤ ਹੋਣ ਦੀ ਗੱਲ ਦੱਸਾਂ, ਕਿਉਂਕਿ ਸਰੀਰ ਨੇ ਮਰਨਾ ਅਤੇ ਲੱਖ ਖੁਸ਼ੀਆਂ ਦੀ ਆਸ ਰੱਖਣ ਵਾਲਿਆ ਇਸ ਮੌਤ ਆਉਣ ਤੋਂ ਪਹਿਲਾਂ ਮੈਂ ਤੈਨੂੰ ਮੌਤ ਤੋਂ ਮੁਕਤ ਹੋਣ ਦੀ ਯੁਕਤੀ ਦੱਸਦਾ। ਮੌਤ ਦਾ ਚੇਤਾ ਅਸਲ 'ਚ ਕੀ ਹੈ? ਮੌਤ ਆਉਣ ਤੋਂ ਪਹਿਲਾਂ ਮੌਤ ਤੋਂ ਮੁਕਤ ਹੋਣ ਦੀ ਯੁਕਤ ਦੱਸਣੀ। ਤਵੱਜੋ ਦੇ ਕੇ ਸਮਝਣਾ ਨਾ, ਮੌਤ ਆਉਣੀ ਹੈ ਪਰ ਮੌਤ ਆਉਣ ਤੋਂ ਪਹਿਲਾਂ ਮੌਤ ਲਈ ਪ੍ਰਪੇਅਰ ਹੋਣਾ। ਪ੍ਰਪੇਅਰ ਕੌਣ ਹੈ? ਜਿਹਨੇ ਕੰਮ ਮੁਕਾ ਲਿਆ, ਕਹਿੰਦਾ ਚਲੋ ਮੈਂ ਤਿਆਰ ਹਾਂ। ਅਤੇ ਜਿਹਦੇ ਕੰਮ ਨਹੀਂ ਨਾ ਮੁੱਕੇ, ਵਾਸ਼ਨਾ ਨਹੀਂ ਮੁੱਕੀਆਂ, ਤੰਦਾਂ ਵੱਜੀਆਂ ਪਈਆਂ, ਉਹ ਹਾਏ ਹਾਏ ਕਰਦਾ, ਹਾਏ ਹਾਏ ਪਾਪੀ ਕਰਮ ਕਮਾਮ ਦੇ, ਹਾਏ ਹਾਏ ਕਰਦੇ ਆ ਨਾ। ਸਤਿਗੁਰ ਜੀ ਜਦੋਂ ਮਰਨਾ ਚੇਤੇ ਕਰਾਉਂਦੇ ਨਾ, ਵੈਸੇ ਤਾਂ ਕਈ ਤਰ੍ਹਾਂ ਦੀ ਚਰਚਾ ਹੈ ਮੌਤ ਦੀ, ਪਰ ਜੇ ਗੁਰਮਤ ਵਿੱਚੋਂ ਅਸੀਂ ਥੋੜ੍ਹਾ ਸਮਝਣ ਦਾ ਯਤਨ ਕਰੀਏ ਤਾਂ ਸਤਿਗੁਰ ਜੀ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਕਰਦੇ ਹੈ। ਸਰੀਰ ਦਾ ਮਰਨਾ, ਸਭਨਾ ਮਰਨਾ ਆਇਆ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਕਹੁ ਨਾਨਕ ਥਿਰ ਕਛ ਨਹੀਂ। ਦੋ ਬਿਰਤੀਆਂ ਨੇ ਜਦੋਂ ਰਾਮ ਅਤੇ ਰਾਵਣ ਦਾ ਜ਼ਿਕਰ ਆਉਂਦਾ, ਦੋ ਬਿਰਤੀਆਂ ਨੇ, ਰਾਮ ਨੇਕ ਬਿਰਤੀ ਨੇ ਅਤੇ ਰਾਵਣ ਜਿਹਨਾਂ ਨੂੰ ਸਮਾਜ ਕਹਿੰਦਾ ਬੁਰੀ ਬਿਰਤੀ। ਮਹਾਰਾਜ ਸਾਡੀਆਂ ਹੀ ਕਹਾਣੀਆਂ ਸਾਨੂੰ ਸੁਣਾ ਕੇ ਕਹਿੰਦੇ ਵੀ ਵੇਖ, ਇੱਕ ਪਾਸੇ ਤੂੰ ਕਹਿੰਦਾ ਇਹ ਨੇਕ ਬਿਰਤੀ ਦੇਵ ਬਿਰਤੀ ਹੈ, ਇਹ ਬ੍ਰਹਮ ਬਿਰਤੀ ਹੈ, ਦੂਜੇ ਪਾਸੇ ਤੂੰ ਕਹਿੰਦਾ ਇਹ ਦੈਂਤ ਬਿਰਤੀ ਹੈ। ਸਰੀਰ ਕਰਕੇ ਸਾਰਿਆਂ ਨੇ ਚਲੇ ਜਾਣਾ, ਵੱਡਿਆਂ ਵੱਡਿਆਂ ਕੁਟੁੰਬਾਂ ਵਾਲੇ ਵੀ ਚਲੇ ਗਏ, ਸਰੀਰ ਕਰਕੇ ਮਰਨਾ ਸਭ ਨੇ। ਫਿਰ ਦੂਸਰੀ ਮੌਤ ਹੈ, ਸਰੀਰ ਜਿਉਂਦਾ ਪਰ ਜ਼ਮੀਰ ਮਰੀ ਹੋਈ ਹੈ, ਆਤਮਕ ਤੌਰ 'ਤੇ ਮਰ ਚੁੱਕਿਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਸੇ ਸਟੇਜ ਤੋਂ ਇੱਕ ਵਾਰੀ, ਇਹ ਤਿੰਨ ਮੌਤਾਂ ਦਾ ਮੈਂ ਫਿਰ ਬੇਨਤੀ ਦੁਹਰਾ ਰਿਹਾ ਹਾਂ। ਅੱਜ ਸਤਿਗੁਰੂ ਜੀ ਨੇ ਮੌਤ ਚੇਤੇ ਕਰਾਈ ਹੈ, ਇਸ ਲਈ ਸੰਖੇਪ ਜਿਹਾ। ਸਰੀਰ ਕਰਕੇ ਮਰਨਾ, ਜ਼ਮੀਰ ਕਰਕੇ ਮਰਨਾ। ਗੁਰਦੇਵ ਜੀ ਕਹਿੰਦੇ ਜੇ ਜੀਵੈ ਪੱਤ ਲੱਥੀ ਜਾਏ, ਕਾਹਦਾ ਜੀਵਨ ਹੋਇਆ? ਜਿਹਦੀ ਜ਼ਮੀਰ ਹੀ ਮਰੀ ਹੈ, ਅਸੀਂ ਕਹਿੰਦੇ ਹਾਂ ਜੀ ਜਿਉਂਦਾ ਫਿਰਦਾ, ਕਾਹਦਾ ਜਿਉਂਦਾ? ਪੱਤ ਖਤਮ ਹੋ ਗਈ, ਬਾਹਰ ਮੂੰਹ ਨਾ ਕੱਢ ਸਕੇ, ਬੜੇ ਭੋਗ ਭੋਗਦਾ ਜੀ, ਬੜੇ ਰਸ ਨੇ, ਬੜੀ ਮਾਇਆ ਬੰਦੇ ਕੋਲ, ਜ਼ਮੀਰ ਮਾਰ ਕੇ ਸੌਦੇ ਕੀਤੇ, ਮਾਇਆ ਇਕੱਠੀ ਕੀਤੀ ਅਤੇ ਸਭ ਹਰਾਮ ਜੇਤਾ ਕੁਛ ਖਾਏ। ਜੇ ਜੀਵੈ ਪੱਤ ਲੱਥੀ ਜਾਏ, ਕਾਹਦਾ ਜੀਵਨ? ਸੇ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸਰੀਰ ਦਾ ਮਰਨਾ, ਜ਼ਮੀਰ ਦਾ ਮਰਨਾ। ਤੀਸਰਾ ਜਿਹੜੀ ਵਿਰਲਿਆਂ ਨੂੰ ਪ੍ਰਾਪਤ ਹੁੰਦੀ ਹੈ ਗੁਰਮੁਖੋ, ਸਰੀਰ ਦੇ ਮਰਨ ਤੋਂ ਪਹਿਲਾਂ ਜ਼ਮੀਰ ਨਾ ਮਰੇ ਅਤੇ ਇੱਕ ਚੀਜ਼ ਮਾਰੀ ਅੰਦਰੋਂ, ਨਿੱਜ ਮਾਰਿਆ, ਆਪਾਂ ਮਾਰਿਆ, ਮੈਂ ਮਾਰੀ, ਮੌਤ ਦਾ ਡਰ ਖਤਮ ਹੋ ਗਿਆ, ਡਰ ਖਤਮ ਹੋ ਗਿਆ। ਅਤੇ ਉਸ ਮੁਕਾਮ 'ਤੇ ਪਹੁੰਚ ਕੇ ਕਿਹਾ ਜਿਸ ਮਰਨੇ 'ਤੇ ਜੱਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈ ਹੈ ਪੂਰਨ ਪਰਮਾਨੰਦ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਚਮਕੌਰ ਦੀ ਗੜੀ ਵਿੱਚੋਂ ਇਹ ਆਵਾਜ਼ਾਂ ਆਉਂਦੀਆਂ ਸੀ। ਸਾਧ ਸੰਗਤ ਦਿਹਾੜੇ ਆ ਗਏ, ਪੋਹ ਦੇ ਦਿਹਾੜੇ, ਇੱਕ ਪੋਹ ਤੋਂ ਫਤਿਹਗੜ੍ਹ ਸਾਹਿਬ ਰਾਤ ਦੇ ਸਮਾਗਮ ਸ਼ੁਰੂ ਹੋ ਜਾਣੇ ਆ, 15 ਦਿਨ, 29 ਪੋਹ ਤੱਕ, ਪੰਦਰਵਾੜਾ, 25, 26 ਅਤੇ 27 ਨੂੰ ਜਿਸ ਦਰ ਦਾ ਚਮਕੀਦਾਰ ਅਰਦਾਸ ਕਰਦਾ ਸ਼੍ਰੀ ਫਤਿਹਗੜ੍ਹ ਸਾਹਿਬ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਮਾਂ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ। ਵੇਖੋ 7 ਪੋਹ ਤੋਂ ਲੈ ਕੇ 13 ਪੋਹ ਤੱਕ ਸੱਚੇ ਪਾਤਸ਼ਾਹ ਹਜ਼ੂਰ ਨੇ ਸਰਬੰਸ ਕੁਰਬਾਨ ਕਰ ਦਿੱਤਾ। ਸ਼ਹੀਦੀ ਦਾ ਸਫ਼ਰ, ਸਫ਼ਰ ਏ ਸ਼ਹਾਦਤ। 7 ਪੋਹ ਦਾ ਪੜਾਅ ਬਾਬੇ ਕੁੰਮੇ ਮਾਸ਼ਕੀ ਦੀ ਝੁੱਗੀ 21 ਦਸੰਬਰ ਨੂੰ ਹੈ, ਤੁਸੀਂ ਢੁੱਕਿਓ, ਉੱਥੋਂ ਮਰਨ ਦੀ ਜਾਂਚ ਆਏਗੀ ਫਿਰ ਸਾਨੂੰ, ਉਹ ਮਰਨ ਜਿਹਦੇ ਵਿੱਚ ਸਦਾ ਜੀਵਨ ਹੈ। ਇਹ ਰਾਹ ਮੌਤ ਵੱਲ ਨਹੀਂ ਜਾਂਦਾ, ਇਹ ਜਿਹੜਾ ਸਫ਼ਰ ਹੈ ਨਾ ਜਿਹਦਾ ਜ਼ਿਕਰ ਆਪ ਜੀ ਦੇ ਚਰਨਾਂ 'ਚ ਲਗਾਤਾਰ ਕੀਤਾ ਜਾ ਰਿਹਾ, ਇਹ ਰਸਤਾ ਮੌਤ ਵੱਲ ਨਹੀਂ ਜਾਂਦਾ, ਮੌਤ 'ਚੋਂ ਜ਼ਿੰਦਗੀ ਵੱਲ ਜਾਂਦਾ। 21 ਦਸੰਬਰ ਬੈਠਣਾ ਬਾਬੇ ਕੁੰਮੇ ਮਾਸ਼ਕੀ ਦੀ ਸ਼ਾਨਸਰ ਸਾਹਿਬ ਦਾ ਤੱਟ, ਫਿਰ ਬੈਠਣਾ ਸਹੇੜੀ ਪਿੰਡ 22 ਦਸੰਬਰ, ਫਿਰ ਬੈਠਣਾ ਕੋਤਵਾਲੀ ਸਾਹਿਬ 23 ਦਸੰਬਰ ਫਿਰ ਠੰਡੇ ਬੁਰਜ ਦੀ ਸਰਦਲ 'ਤੇ ਬਹਿ ਕੇ ਫਿਰ ਮਾਂ ਗੁਜਰੀ ਜੀ ਦੇ ਨਾਲ ਗੱਲਾਂ ਕਰਨੀਆਂ। ਮਾਂ ਜੀ ਉਸ ਦਿਨ 'ਤੇ ਜ਼ਾਲਮਾਂ ਦੇ ਝੁੰਡ ਵਿੱਚ 2 ਲਾਲਾਂ ਨੂੰ ਗੋਦ 'ਚ ਲੈ ਕੇ ਬੈਠੇ ਸੀ, ਅੱਜ ਤੇਰਾ ਸਾਰਾ ਕੁਟੰਬ ਵੇਖ ਤੇਰੀ ਗੋਦ 'ਚ ਆ ਕੇ ਬੈਠਾ। ਅਸੀਂ ਸਿੱਖਣ ਆਏ ਹਾਂ ਮੌਤ ਵਿੱਚੋਂ ਜ਼ਿੰਦਗੀ ਕਿਵੇਂ ਮਿਲਦੀ ਹੈ, ਮੌਤ ਦਾ ਡਰ ਖਤਮ ਹੋ ਜਾਏ। ਜਬ ਸੇ ਪਤਾ ਚੱਲਾ ਹੈ ਮਰਨੇ ਮੇਂ ਹੈ ਜ਼ਿੰਦਗੀ, ਸਰ ਪੇ ਕਫਨ ਬਾਂਧ ਕੇ ਕਾਤਲ ਕੋ ਢੂੰਡਤੇ ਹੈ, ਐਸਾ ਮਰੋ ਜਿਤ ਬਹੁਰ ਨਾ ਮਰਨਾ। ਇਹ ਤੀਜੀ ਮੌਤ ਹੈ ਜਿਹੜੀ ਵਿਰਲਿਆਂ ਨੂੰ ਮਿਲਦੀ ਹੈ, ਅਤੇ ਇਹ ਮਿਲਦੀ ਸ਼ਬਦ ਕਮਾਉਣ ਵਾਲਿਆਂ ਨੂੰ, ਬਾਣੀ ਕਮਾਉਣ ਵਾਲਿਆਂ ਨੂੰ। ਸ਼ਬਦ ਮਰੋ ਫਿਰ ਜੀਵੋ ਸਦ ਹੀ। ਫਿਰ ਪਤਾ ਕੀ ਹੁੰਦਾ, ਉਹ ਹਾਕਮ ਇਹੀ ਸੋਚਦੇ ਹੋਣਗੇ ਵੀ ਅਸੀਂ ਗੁਰੂ ਦੇ ਲਾਲਾਂ ਨੂੰ ਖਤਮ ਕਰ ਦਿੱਤਾ, ਅਸੀਂ ਮੌਤ ਦੀ ਸਜ਼ਾ ਦੇ ਦਿੱਤੀ ਹੈ, ਅਸੀਂ ਚਮਕੌਰ ਦੀ ਗੜੀ ਲਹੂ ਲੁਹਾਨ ਕਰ ਦਿੱਤਾ, ਮੈਦਾਨ ਗੁਰੂ ਦੇ ਪੁੱਤਰਾਂ ਦੇ ਟੁਕੜੇ ਟੁਕੜੇ ਹੋਏ ਆ। ਪਰ ਸਤਿਗੁਰੂ ਜੀ ਨੇ ਕੀ ਦ੍ਰਿੜ ਕਰਵਾਇਆ ਸੀ, ਤਾਂ ਫਿਰ ਮਰਨ ਨਾ ਹੋਈ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਗੁੰਜਾ ਪਾਇਓ, ਤਾਂ ਫਿਰ ਮਰਨ ਨਾ ਹੋਈ, ਤਾਂ ਫਿਰ ਮਰਨ ਨਾ ਹੋਈ। ਉਹ ਐਸੀ ਮੌਤ ਕਿ ਦੂਜਿਆਂ ਨੂੰ ਜ਼ਿੰਦਗੀ ਅੱਜ ਤੱਕ ਮਿਲ ਰਹੀ ਹੈ ਅਤੇ ਸਦਾ ਮਿਲਦੀ ਰਹਿਣੀ ਹੈ। ਉਸ ਧਰਤੀ 'ਤੇ ਮੁਰਦਿਆਂ ਨੂੰ ਜ਼ਿੰਦਗੀ ਮਿਲਦੀ ਹੈ, ਉਸ ਧਰਤੀ ਦੇ ਅੰਦਰ ਜ਼ਿੰਦਗੀ ਦੀ ਰੌਂ ਹੈ, ਜਿਹਦੀ ਮਿੱਟੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾਂ ਦਾ ਖੂਨ ਰਚਿਆ ਹੋਇਆ। ਉਸ ਕਣ ਕਣ 'ਚੋਂ ਮਹਿਕ ਆਉਂਦੀ ਹੈ ਗੁਰਮੁਖੋ, ਗੁਰੂ ਦੇ ਲਾਲਾਂ ਦੇ ਖੂਨ ਦੀ। ਤਾਂ ਉਹਨਾਂ ਨੇ ਕਿਹਾ ਸੀ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ। ਉਹ ਮੌਤ ਦੂਜਿਆਂ ਵਾਸਤੇ ਜ਼ਿੰਦਗੀ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਮੌਤ ਵੀ ਹਯਾਤ ਹੈ, ਵੋ ਕੌਮ ਕੀ ਹਯਾਤ ਹੈ। ਸ਼ਹੀਦਾਂ ਦੀ ਮੌਤ ਹਯਾਤ ਦਾ ਅਰਥ ਹੁੰਦਾ ਜ਼ਿੰਦਗੀ, ਸ਼ਹੀਦਾਂ ਦੀ ਮੌਤ ਕੌਮ ਦੀ ਜ਼ਿੰਦਗੀ ਹੁੰਦੀ ਹੈ, ਦੂਜਿਆਂ ਨੂੰ ਜ਼ਿੰਦਗੀ ਮਿਲਦੀ ਹੈ ਉੱਥੋਂ। ਐਸਾ ਮਰੋ ਜਦ ਬਹੁਰ ਨਾ ਮਰਨਾ। ਕਿਤੇ ਪਹਿਲਾਂ ਹੀ ਨਾ ਸਰੀਰ ਮੁੱਕ ਜਾਏ, ਸਰੀਰ ਦੇ ਮਰਨ ਤੋਂ ਪਹਿਲਾਂ ਨਿੱਜ ਮਾਰੀ ਉਹਨਾਂ ਨੇ, ਵਾਸ਼ਨਾ ਮਾਰੀਆਂ ਉਹਨਾਂ ਨੇ, ਨਿੱਜ ਮਾਰਿਆ ਉਹਨਾਂ ਨੇ, ਲਾਲਸਾਵਾਂ ਮਾਰੀਆਂ ਉਹਨਾਂ ਨੇ, ਆਪਣੇ ਅੰਦਰ ਦੀਆਂ ਤ੍ਰਿਸ਼ਨਾਵਾਂ ਮਾਰੀਆਂ। ਅਸੀਂ ਤਾਂ ਵੱਜੇ ਪਏ ਹਾਂ ਨਾ ਵੀ ਹਾਏ ਅੱਗੇ ਕੀ ਬਣੇਗਾ, ਆਇਆ ਬਣਾ ਲਈਏ। ਮਾਂ ਗੁਜਰੀ ਜੀ ਨੇ ਸਭ ਕੁਝ ਮਾਰਿਆ, ਮੋਹ ਮਾਰਿਆ, ਅੰਦਰੋਂ ਮੋਹ ਮਾਰਿਆ। ਬ੍ਰਹਮ ਗਿਆਨੀ ਮਾਂ, ਮਾਂ ਗੁਜਰੀ ਜੀ ਸਿੱਖੀਏ ਸਾਧ ਸੰਗਤ, ਅਤੇ ਉਹਨਾਂ ਦਾ ਜਿਨ੍ਹਾਂ ਨੇ ਸੰਗ ਕੀਤਾ ਨਾ ਉਹਨਾਂ ਨੇ ਵੀ ਨਿੱਜ ਮਾਰ ਲਿਆ। ਧਨ ਮੋਤੀ ਜਿਨ ਪੁੰਨ ਕਮਾਇਆ, ਗੁਰੂ ਲਾਲਾਂ ਤਾਈਂ ਦੁੱਧ ਪਿਆਇਆ। ਦੀਵਾਨ ਟੋਡਰ ਮੱਲ ਐਵੇਂ ਹੀ ਨਾ ਮਰ ਜਾਈਏ ਕਿਤੇ, ਆਹ ਸਾਹਿਬ ਚੇਤੇ ਕਰਾ ਰਹੇ ਮਰ ਜਾਣਾ ਇੱਕ ਦਿਨ, ਮੌਤ ਆਉਣ ਤੋਂ ਪਹਿਲਾਂ ਕਮਾ ਲਿਆ ਕੁਝ, ਮਿੱਟ ਜਾਣਾ ਇਹ ਸਰੀਰ ਨੇ, ਮਿੱਟੀ ਹੋਣਾ ਇਹ ਭਾਂਡਾ, ਟੁੱਟ ਜਾਣਾ ਹੈ, ਕਹਾਂ ਬਸਾਸਾ ਇਸ ਭਾਂਡੇ ਕਾ, ਕਿਤਨਾ ਕੁ ਲੱਗ ਹੈ ਠਣਕਾ, ਕਾਹਦਾ ਗਰਭ ਕਰੀ ਜਾ ਰਿਹਾ ਤੂੰ। ਸੋ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਆ ਉਹ ਮਨ ਚਿੱਤ ਜੋੜ ਕੇ ਨਾ ਸੁਰਤ ਲਾ ਕੇ ਸਾਹਿਬ ਕੋਲੋਂ ਮੰਗੀਏ ਕਿ ਦਾਤਾ ਜੀ ਅਸੀਂ ਸਵਾਲੀ ਹਾਂ, ਤੁਸੀਂ ਸਾਡੀ ਨਿਸ਼ਾ ਕਰੋ ਮਹਾਰਾਜ, ਅਸੀਂ ਸ਼ੰਕਿਆਂ ਫੁਰਨਿਆਂ ਦੇ ਭਰੇ ਹਾਂ, ਤੁਸੀਂ ਸਾਨੂੰ ਸ਼ਾਂਤ ਕਰੋ, ਸਾਨੂੰ ਸਮਝਾਓ, ਸਾਡੀ ਮੱਤ ਥੋੜ੍ਹੀ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਸਿਮਰੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਾਰੀਆ ਤਬ ਹੋਏ ਭਸਮ ਤਨ, ਰਹ ਕਿਰਮ ਦਾਲ ਖਾਏ।
ਕੀ ਹੋਣਾ ਇੱਕ ਦਿਨ, ਹਾਡ ਜਲੈ ਜੈਸੇ ਲੱਕੜੀ ਕਾ ਤੂਲਾ, ਕੇਸ ਜਲੈ ਜੈਸੇ ਘਾਸ ਕਾ ਪੂਲਾ। ਹਾਡ ਜਲੈ ਜੋ ਲੱਕੜੀ, ਕੇਸ ਜਲੈ ਜੋ ਘਾਸ। ਬੜਾ ਸਾਂਭਿਆ ਇੰਨਾ ਸੋਹਣਾ ਸਰੀਰ, ਇਹਨੂੰ ਪਾਲਿਆ ਪੋਸਿਆ, ਹਰ ਵੇਲੇ ਦੇ ਵਿੱਚ ਧਿਆਨ ਮਗਨ ਸਾਡਾ, ਚੋਆ ਚੰਦਨ ਖੁਸ਼ਬੂਆਂ ਆਉਂਦੀਆਂ ਇਹਦੇ 'ਚ, ਚਮੜੀ ਨੂੰ ਨਿਹਾਰੀ ਜਾ ਰਿਹਾ, ਚਮੜੀ ਨੂੰ ਅੰਦਰ ਵੇਖ। ਚੂਆ ਚੰਦਨ ਮਰਦਨ ਅੰਗਾ, ਇਹ ਤਨ ਜਲੈ ਕਾਠ ਕੈ ਸੰਗਾ। ਕਈਆਂ ਨੇ ਸਾੜ ਦਿੱਤਾ, ਕਈਆਂ ਨੇ ਦੱਬ ਦਿੱਤਾ, ਉਹਨੂੰ ਕੀੜੇ ਖਾ ਗਏ ਮਿੱਟੀ ਚੋਂ। ਹੰਕਾਰਿਆ ਫਿਰਦਾ ਤੂੰ, ਇਹ ਮੌਤ ਚੇਤੇ ਕਰਾਉਂਦੀ, ਹੰਕਾਰ ਨਾ ਕਰ। ਕਬੀਰ ਗਰਬ ਨਾ ਕੀਜੇ, ਉੱਚਾ ਦੇਖ ਆਵਾਸ ਆਜ ਕਾਲ। ਕੀ ਹੋਣਾ ਜੀ, ਅੱਜ ਜਾਂ ਕੱਲ੍ਹ ਨੂੰ ਭੋਏ ਲੇਟਣਾ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਵਦਿਆਂ ਪੈਰਾਂ ਤਲੈ ਫਿਰ ਤੂੰ ਇਸੇ ਮਿੱਟੀ 'ਚ ਮਿਲ ਜਾਣਾ, ਮੋਇਆ ਉੱਪਰ ਹੋਏ। ਐਵੇਂ ਵੇਖ ਵੇਖ ਕੇ ਨਾ ਆਪਣੇ ਅਡੰਬਰ ਦਿਖਾਵਾ, ਬੜਾ ਸ਼ਾਨੋ ਸ਼ੌਕਤ ਜੋ ਦੁਨੀਆਂ ਦਾ ਰਚਿਆ ਹੋਇਆ, ਨਾ ਹੰਕਾਰ ਕਰ। ਅੱਜ ਨਹੀਂ ਭਲਕੇ ਮਿੱਟੀ 'ਚ ਮਿਲਣਾ, ਖਾਕ 'ਚ ਮਿਲਣਾ। ਅਤੇ ਜਿਹੜਾ ਤੂੰ ਐਂ ਉੱਚੀ ਦੇਹੀ ਵੇਖਦਾ ਨਾ, ਇਹਦੇ 'ਤੇ ਘਾਹ ਜੰਮ ਜਾਣਾ। ਗਰਬ ਨਾ ਕੀਜੇ, ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ, ਉੱਪਰ ਜੰਮੇ ਘਾਸ। ਮਹਾਰਾਜ ਬਚਾ ਰਹੇ ਨੇ ਵੀ ਨਾ ਮਾਣ ਕਰ, ਹੰਕਾਰ ਨਾ ਕਰ। ਸੱਚੇ ਸਾਹਿਬ ਜੀ ਕਹਿੰਦੇ, ਜਾਂ ਤਾਂ ਇਹਨੂੰ ਰੱਖਣਾ ਚਾਰ ਮਨ ਲੱਕੜਾਂ 'ਚ ਅਗਲਿਆਂ ਨੇ ਸਾੜ ਕੇ ਸਵਾਹ ਕਰ ਦੇਣਾ, ਜਾਂ ਫਿਰ ਜੇ ਮਿੱਟੀ ਦੇ ਸਪੁਰਦ ਹੋਇਆ ਤਾਂ ਫਿਰ ਕੀ ਹੋਣਾ ਜੀ, ਰਹਿ ਕਿਰਮ ਦਲ ਖਾਈ। ਕੀੜਿਆਂ ਦੇ ਭੌਣ ਆਉਣੇ, ਵੱਡੇ ਵੱਡੇ ਦਲ ਆਉਣੇ, ਉਹਨਾਂ ਨੇ ਇਹ ਚਮੜੀ ਖਾ ਜਾਣੀ, ਇਹ ਤੇਰਾ ਸੋਹਣੀਆਂ ਅੱਖਾਂ ਖਾ ਜਾਣੀਆਂ, ਇਹ ਤੇਰਾ ਮਾਸ ਨੋਚ ਨੋਚ ਕੇ ਖਾ ਜਾਣਾ। ਇਹਦੇ ਕੋਲੋਂ ਕੁਝ ਕਰਵਾ ਲੈ, ਕੁਝ ਨੇਕ ਕਰਮ ਕਰਵਾ ਲੈ, ਹੱਥ ਹੈਗੇ ਆ ਅਤੇ ਕੁਝ ਨੇਕੀ ਖੱਟ ਲੈ, ਜ਼ੁਬਾਨ ਹੈਗੀ ਹੈ ਅਤੇ ਕੁਝ ਚੰਗਿਆਈ ਬੀਜ ਲੈ। ਇੱਕ ਦਿਨ ਇਹ ਸਰੀਰ ਫਨਾਹ ਹੋ ਜਾਵੇਗਾ।
ਕਾਚੇ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਵਡਾਈ।
ਕੀ ਇਸ ਸਰੀਰ ਦੀ ਵਡਿਆਈ ਸਮਝਦਾ ਤੂੰ? ਇਹ ਤੇ ਏਦਾਂ ਜਿਵੇਂ ਕੱਚੇ ਭਾਂਡੇ ਵਿੱਚ ਪਾਣੀ ਭਰਿਆ ਹੋਵੇ। ਕਾਚੇ ਘਰ ਵੈ ਰਹਿ ਨਾ ਪਾਣੀ, ਕਿੰਨੀ ਕੁ ਦੇਰ ਟਿਕਿਆ ਰਹੇਗਾ, ਆਖਰ ਤੇ ਉਹਨੇ ਖੋਰੀ ਜਾਣਾ ਨਾ। ਹੰਸ ਚੱਲਿਆ ਕਾਇਆ ਕਮਲਾ ਨੇ, ਉਹ ਉਡਾਰੀ ਮਾਰ ਗਿਆ ਤੇ ਇਹ ਮੁੜ ਕੇ ਸੁੱਕ ਸੜ ਗਈ ਸਾਰੀ। ਸੋ ਇਸ ਜ਼ਿੰਦਗੀ ਦੀ ਹੋਂਦ ਕੱਚੇ ਭਾਂਡੇ ਵਿੱਚ ਰੱਖੇ ਹੋਏ ਪਾਣੀ ਦੀ ਤਰ੍ਹਾਂ ਹੈ। ਛਿਨ ਛਿਨ ਔਦ ਬਿਹਾਤ ਹੈ, ਫੁੱਟੇ ਘੱਟ। ਜ਼ਿੰਦਗੀ ਦੀ ਤੁਲਨਾ ਘੜੇ ਨਾਲ ਬੜੀ ਵਾਰੀ ਕੀਤੀ ਹੈ ਸਤਸੰਗ, ਵੀ ਜਿਵੇਂ ਘੜੇ 'ਚੋਂ ਪਾਣੀ ਚੋਂਦਾ ਰਹਿੰਦਾ ਪਤਾ ਨਹੀਂ ਲੱਗਦਾ, ਜਾਂ ਘੜਾ ਇੱਕ ਦਿਨ ਖੁਰ ਜਾਂਦਾ, ਗਲ ਜਾਂਦਾ, ਮਿੱਟ ਜਾਂਦਾ, ਟੁੱਟ ਜਾਂਦਾ, ਕਦ ਪਤਾ ਨਹੀਂ ਕਦੋਂ ਠਣਕਾ ਲੱਗੇ ਇਹ ਠੀਕਰਾ ਠੀਕਰਾ ਹੋ ਜਾਏ। ਸਾਰਿਆਂ ਦਾ ਹੀ ਹੋਣਾ। ਪਰ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਜ਼ਿੰਦਗੀ ਉਹ ਸਫਲ, ਮੌਤ ਉਹ ਸਫਲ ਜਿਹੜੀ ਜ਼ਿੰਦਗੀ ਵਿੱਚ ਵੀ ਕੁਝ ਕਮਾਇਆ ਜਾਏ, ਜਿਹੜੀ ਮੌਤ ਵੀ ਕੁਝ ਬੀਜ ਜਾਵੇ, ਜਿਹਦਾ ਫਲ ਦੁਨੀਆਂ ਭੋਗੇ। ਠੀਕਰਾ ਤਾਂ ਸਾਰਿਆਂ ਦਾ ਹੀ ਟੁੱਟਣਾ ਹੈ ਘੜਾ, ਪਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀ ਕੀਤਾ ਸੀ ਜੀ, ਠੀਕਰ ਫੋਰ ਦਲੀਸ ਸਿਰ, ਜ਼ੁਲਮੀ ਬਾਦਸ਼ਾਹ ਦੇ ਸਿਰ ਵਿੱਚ ਠੀਕਰਾ ਭੁੰਨਿਆ ਹੋਇਆ, ਅਤੇ ਉਹਨਾਂ ਦੇ ਪੋਤਿਆਂ ਨੇ ਫਿਰ ਜਿਹਨਾਂ ਨੇ ਕਿਹਾ ਹਮਰੇ ਬੰਸ ਰੀਤੇ ਮੈਂ ਆਈ, ਉਹ ਸਰਹੰਦ ਦੀ ਧਰਤੀ 'ਤੇ ਖੜ੍ਹੇ ਹੋ ਕੇ। ਗੁਰੂ ਕੇ ਸਿੱਖੋ, ਮੈਂ ਇਸ ਲਈ ਤੁਹਾਨੂੰ ਚੇਤਾ ਕਰਾਉਂਦਾ ਵੀ ਪੋ ਦੀਆਂ ਉਹ ਸੀਤ ਰਾਤਾਂ ਘਰਾਂ 'ਚ ਬੈਠ ਕੇ ਕਿਤੇ ਸੁੱਖਾਂ 'ਚ ਗੁਆਚ ਨਾ ਜਾਇਓ, ਜਦੋਂ ਸੁੱਖ ਮਾਣੋਗੇ ਨਾ ਠੰਡੇ ਬੁਰਜ ਦਾ ਸਿਮਰਨ ਕਰ ਲਿਓ, ਜਦੋਂ ਰਜਾਈਆਂ 'ਚ ਆਪਣੇ ਬਾਲਾਂ ਨੂੰ ਸਲਾਓਗੇ ਨਾ ਚੰਗੀਆਂ ਚੀਜ਼ਾਂ ਖਵਾ ਖਵਾ ਕੇ, ਅਤੇ ਭੁੱਖੀਆਂ ਕੱਟੀਆਂ ਰਾਤਾਂ ਜ਼ਰੂਰ ਤੁਹਾਡੇ ਸਿਮਰਨ ਦੇ ਅੰਦਰ ਹੋਣ। ਇਸ ਲਈ ਮੈਂ ਬੇਨਤੀ ਵਾਰ ਵਾਰ ਕਰ ਰਿਹਾ। ਦਾਦੇ ਨੇ ਕਿਹਾ, ਹਜ਼ੂਰ ਕਹਿੰਦੇ, ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਅਤੇ ਪੋਤਿਆਂ ਨੇ ਕਿਹਾ ਹਮਰੇ ਬੰਸ ਰੀਤੇ ਮਾਈ, ਸੀਸ ਦੇਤ ਪਰ ਧਰਮ ਨਾ ਜਾਈ। ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਅਤੇ ਮੌਤ ਕਿਸ ਤਰ੍ਹਾਂ ਦੀ ਹੈ? ਠੀਕਰਾ ਤਾਂ ਸਾਰਿਆਂ ਦਾ ਹੀ ਟੁੱਟਣਾ। ਇਹ ਠੀਕਰੇ ਨੂੰ ਵਰਤਣਾ ਵੀ ਧਰਮ ਵਾਸਤੇ, ਇਹਦਾ ਅੰਤ ਵੀ ਧਰਮ ਵਾਸਤੇ ਹੋਵੇ।
ਕਾਹੇ ਭਈਆ ਫਿਰ ਤਾਂ ਫੂਲਿਆ ਫੂਲਿਆ।
ਹਾਂਜੀ।
ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ।
ਆਹੀ ਮਕਸਦ ਹੈ, ਰਹਾਓ ਦੀ ਪੰਕਤੀ ਕਹਿ ਰਹੀ ਹੈ, ਹੰਕਾਰ ਨਾ ਕਰ। ਤੈਨੂੰ ਇਸੇ ਲਈ ਚੇਤੇ ਕਰਵਾਇਆ ਗਿਆ, ਤੇਰਾ ਆਦ ਕੀ ਸੀ ਅਤੇ ਤੇਰਾ ਅੰਤ ਕੀ ਹੋਣਾ, ਕੀ ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਕੀ ਸੀ ਮੂਲ ਸਾਡਾ? ਅਨਾਜ ਦਾ ਬੀਜ, ਪੌਦਾ ਬਣਿਆ, ਅਨਾਜ ਪੈਦਾ ਹੋਇਆ, ਜੇ ਉਹ ਅਨਾਜ ਕੋਈ ਕੁੱਤਾ ਕੋਈ ਜਾਨਵਰ ਕੋਈ ਪੰਛੀ ਖਾ ਜਾਂਦਾ ਉਹਦੇ ਅੰਦਰ ਐਨਰਜੀ ਬਣਨੀ ਸੀ, ਰਕਤ ਬਣਨਾ ਸੀ, ਬਿੰਦ ਬਣਨਾ ਸੀ। ਉਹ ਅਨਾਜ ਦਾ ਦਾਣਾ ਮਨੁੱਖ ਨੇ ਖਾਧਾ ਉਹਦੇ ਅੰਦਰ ਰਕਤ ਬਣਿਆ, ਬਿੰਦ ਬਣਿਆ, ਕਿੰਨਾ ਰਕਤ ਬਿੰਦ ਅਜਾਈ ਬਹਿ ਗਿਆ, ਵੇਸਟ ਹੋਇਆ, ਨਹੀਂ ਹੋਂਦ ਕੁਝ ਵੀ ਬਣੀ, ਕਿਤੇ ਕੁਝ ਕਣਾਂ ਦਾ ਮੇਲ ਹੋਇਆ ਸਾਡਾ ਸਰੀਰ, ਫਿਰ ਉਹਦਾ ਕੀ ਵਜੂਦ ਸੀ, ਮਾਸ ਦਾ ਲੋਥੜਾ ਉਹ ਵੀ ਗਰਭ ਵਿੱਚ ਪੁੱਠਾ ਲਟਕਿਆ ਹੋਇਆ। ਕਮਨ ਮੂਲ ਵੇਖ ਪਿੱਛੇ ਕੀ ਆ, ਤੂੰ ਕਾਹਦਾ ਗਰਭ ਕਰ ਰਿਹਾ, ਕਿਉਂ ਫੁੱਲਿਆ ਫੁੱਲਿਆ ਫਿਰਦਿਆਂ, ਫੁੱਲਣ ਦਾ ਮਤਲਬ ਹੰਕਾਰ ਚੱਫ ਰਿਹਾ ਫਿਰਦਾ। ਜਦੋਂ ਤੂੰ ਉਲਟਾ ਲਟਕਿਆ, ਜਦੋਂ ਮਾਤ ਗਰਭ ਦੁੱਖ ਸਾਗਰੋ, ਚੇਤੇ ਨਹੀਂ ਆਇਆ ਤੈਨੂੰ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੈ। ਇਸ ਵਾਸਤੇ ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗੰਤੇ ਜਿਨੇ ਉਭਾਰਿਆ, ਕਦੀ ਉਹਨੂੰ ਚੇਤੇ ਕਰ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤਿਸੈ ਧਿਆਈ। ਇਹ ਹੱਥ ਵੇਖੇ ਬੜੇ ਸੋਹਣੇ ਆ, ਸਾਜਣ ਵਾਲੇ ਨੂੰ ਚੇਤੇ ਕਰ। ਚਿਹਰਾ ਸ਼ੀਸ਼ੇ 'ਚ ਵੇਖਣਾ ਤਿੰਨ, ਮੈਂ ਇਹ ਨਹੀਂ ਕਿਹਾ ਗੁਰੂ ਨੇ ਚਿਹਰਾ ਨਾ ਵੇਖ, ਚਿਹਰਾ ਵੇਖ ਪਰ ਚਿਹਰਾ ਵਾਹਿਗੁਰੂ ਚੇਤੇ ਕਰਾ ਦੇ। ਤਨ ਸ਼ਿੰਗਾਰਦਾ, ਸੋਹਣੀ ਦਸਤਾਰ ਸਜਾਉਂਦਾ ਅਤੇ ਦਸਤਾਰ ਸਜਾਉਂਦਿਆਂ ਵਾਹਿਗੁਰੂ ਚੇਤੇ ਆਵੇ। ਸ਼ੁਕਰ ਮਾਲਕਾ ਸੁੰਦਰ ਹੱਥ ਦਿੱਤੇ, ਸੁੰਦਰ ਰੂਪ ਦਿੱਤਾ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਵੇਖ ਵਾਹਿਗੁਰੂ ਚੇਤੇ ਆਉਂਦਾ ਕਿ ਨਹੀਂ। ਪਰ ਤੂੰ ਤਾਂ ਹੰਕਾਰ ਵਿੱਚ ਇਹਨੂੰ ਵੇਖਦਾ ਗੁਆਚ ਹੀ ਗਿਆ। ਉਹ ਸਮਾਂ ਚੇਤੇ ਕਰ ਜਦੋਂ ਤੈਨੂੰ ਉਹਨੇ ਸਾਜਣ ਵਾਲੇ ਨੇ ਸਾਜਿਆ। ਜੇ ਉਹ ਚੇਤੇ ਆ ਨਾ, ਆਦ ਚੇਤੇ ਆ, ਤੇ ਤੇਰਾ ਅੰਤ ਵੀ ਸਵਰ ਜਾਏਗਾ, ਨਹੀਂ ਤੇ ਡਰ ਸਿਰ ਤੇ ਮੰਡਰਾ ਰਿਹਾ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਐ ਕੰਪਾ ਛਿੜ ਰਿਹਾ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ, ਕਹਿਓ ਨਾ ਗੱਜ ਕੇ, ਤਾਂ ਸਹਿਲਾ। ਜੇਕਰ ਸਾਹਿਬ ਮਨੋ ਨਾ ਵਿਸਰੈ, ਮਰਨਾ ਵੀ ਸੁੱਖਦਾਈ ਹੋ ਜਾਏਗਾ, ਮਰਨਾ ਵੀ ਸੁੱਖਦਾਈ ਹੋ ਜਾਏਗਾ। ਇੰਨਾ ਇੰਨਾ ਆਰਾ ਸਿਰ ਦੇ ਅੰਦਰ ਗਿਆ, ਧਸਿਆ, ਚੀਰ ਪਿਆ, ਖੋਪਰੀ ਪਾਟੀ, ਸੁਰਤ ਜਾਗੀ ਹੋਈ ਤੇ ਪੁੱਛਣ ਵਾਲੇ ਕਹਿੰਦੇ ਹੁਣ ਦੱਸ ਕਿੰਨੀ ਕੁ ਤਕਲੀਫ ਹੈ। ਤੁਸੀਂ ਕਹਿੰਦੇ ਸੀ ਮਰਨਾ ਸੁੱਖ ਦਾ ਹੀ ਹੁੰਦਾ, ਹੁਣ ਦੱਸ ਸੁੱਖ ਹੈਗਾ ਕਿ ਦੁੱਖ ਹੈ। ਜਦੋਂ ਖੋਪਰੀ ਪਾੜ ਕੇ ਜਿਸਮ ਪਾਟਣ ਲੱਗਾ ਨਾ ਆਰੇ ਨਾਲ, ਤੇ ਅੱਗੋਂ ਰਿਪੀਟ ਕਰਨ ਵਾਲਾ ਕਰ ਰਿਹਾ ਸੀ, ਨਾਨਕ ਭਗਤਾਂ ਸੁਣਿਆ, ਚਾਰ ਵਾਰੀ ਆਵਾਜ਼ ਆਈ, ਭਗਤਾਂ ਸਦਾ ਵਿਗਾਸ। ਜੇਕਰ ਸਾਹਿਬ ਮਨੋ ਨਾ ਵਿਸਰੈ, ਕੀ ਹੁੰਦੀ ਆ ਮੌਤ, ਕਹਿੰਦੇ ਮੌਤ ਵੀ ਸੁੱਖਦਾਈ ਹੋ ਜਾਂਦੀ ਹੈ। ਗਰਭ ਨਾ ਕਰ, ਗਰਭ ਨਾ ਕੀਜੈ, ਰੇਨ ਹੋ ਵਿਜੈ, ਕਾਹਿਰੇ ਨਾਲ ਗਰਭ ਕਰਤ ਹੈ, ਬਿਨ ਸਜਾਏ ਝੂਠੀ ਦੇ। ਆਪਣਾ ਵਜੂਦ ਚੇਤੇ ਕਰ, ਕੀ ਸੀ ਮਾਂ ਦੇ ਗਰਭ ਵਿੱਚ, ਕੀ ਸੀ ਰਕਤ ਤੇ ਬਿੰਦ ਵਿੱਚ, ਕੀ ਸੀ ਮਾਂ ਦੇ ਅੰਦਰ ਰਕਤ, ਪਿਤਾ ਦੇ ਅੰਦਰ ਬਿੰਦ। ਉਹਦੇ ਤੋਂ ਵੀ ਪਿੱਛੇ ਵੇਖ, ਜਦੋਂ ਅਨਾਜ ਦੇ ਅੰਦਰ ਜੀਵਨ ਪਿਆ, ਸ਼ੁਕਰ ਕਰ ਵਾਹਿਗੁਰੂ ਜੀ ਨੇ ਤੈਨੂੰ ਇਹ ਕਾਇਆ ਦਿੱਤੀ ਹੈ, ਉਹਦੀ ਯਾਦ ਵਿੱਚ ਜੁੜ, ਹੰਕਾਰ ਨਾ ਕਰ।
ਰਹਾਉ ਜਿਉਂ ਮਦ ਮਾਖੇ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ।
ਮਧ ਮੱਖੀ, ਸ਼ਹਿਦ ਦੀ ਮੱਖੀ, ਉਹ ਇਕੱਠਾ ਕਰੀ ਜਾਂਦੀ ਹੈ ਸ਼ਹਿਦ ਫੁੱਲਾਂ ਤੇ, ਫਿਰ ਫਿਰ ਕੇ ਉਹ ਮੀਲਾਂ ਤੱਕ ਜਾ ਕੇ, ਤੇ ਮਗਰੋਂ ਕੋਈ ਆਉਂਦਾ ਸ਼ਹਿਦ ਚੋ ਕੇ ਲੈ ਜਾਂਦਾ। ਸਠੋਰ ਸ਼ਬਦ ਆਉਂਦਾ ਬਾਣੀ ਚ ਸੱਠ, ਸੱਠ ਕਾ ਸ਼ਾਰ ਤਨ, ਹਰ ਹਾਂ ਹਰ ਚੰਦੌਰੀ ਪੇ ਕਾਹੇ ਸੱਚ ਮਾਨੀ, ਜਦੋਂ ਅਸੀਂ ਪੜ੍ਹਦੇ ਹਾਂ ਨਾ, ਉਹਦੇ ਅੰਦਰ ਇੱਕ ਬਚਨ ਆਉਂਦਾ ਸੱਠ ਕਾ ਸ਼ਾਰ ਤਨ, ਸੱਠ ਮਤਲਬ ਮੂਰਖ, ਉਸ ਸੱਠ ਤੋਂ ਸਠੋਰ ਹੈ। ਮੂਰਖਾ, ਜਿਹੜੇ ਪਾਪਾਂ ਵਿੱਚ ਤੂੰ ਗਰਸਿਆ ਹੋਇਆ, ਉਹ ਮਧ ਮੱਖੀ ਵਰਗਾ ਹੈ, ਜਿਵੇਂ ਮੱਖੀ ਸ਼ਹਿਦ ਜੋੜੀ ਜਾਂਦੀ ਤੇ ਮੁੜ ਕੇ ਲੁੱਟ ਕੇ ਕੋਈ ਲੈ ਜਾਂਦਾ, ਉਹੀ ਹਾਲਤ ਤੇਰੀ ਹੈ। ਤੂੰ ਪਾਪ ਕਰ ਕਰਕੇ ਕੁਮਾਰਿਆਂ ਤੇ ਸੂਮੇ ਧਨ ਰੱਖਣ ਕੋ ਦੀਆ, ਮੁਗਦ ਕਹਿ ਧਨ ਮੇਰਾ, ਪਤਾ ਨਹੀਂ ਕਿੰਨੇ ਮੁੜ ਕੇ ਇਹਨੂੰ ਗੁਲਛਰੇ ਉਡਾਉਣੇ ਆ। ਨਾ ਪਾਪ ਕਮਾ, ਨਾ ਧੋਖਾ ਕਰ, ਨਾ ਠੱਗੀ ਮਾਰ, ਮੱਖੀ ਕੋਲੋਂ ਸਿੱਖ ਲੈ। ਸਤਿਗੁਰੂ ਦੇ ਇੱਥੋਂ ਤੱਕ ਕਹਿੰਦੇ ਕੁੱਤਿਆਂ ਕੋਲੋਂ ਸਿੱਖ ਲੈ, ਜਾਨਵਰਾਂ ਪੰਛੀਆਂ ਕੋਲੋਂ ਸਿੱਖ ਲੈ, ਮੱਖੀ ਕੋਲੋਂ ਹੀ ਸਿੱਖ ਲੈ। ਉਹਨੇ ਸ਼ਹਿਦ ਇਕੱਠਾ ਕੀਤਾ ਸੀ, ਲੁੱਟ ਕੇ ਕੋਈ ਲੈ ਗਿਆ, ਕਿਉਂ ਠੱਗੀਆਂ ਮਾਰ ਮਾਰ ਕੇ ਇਕੱਠਾ ਕਰ ਰਿਹਾ। ਅਰਦਾਸ ਕਰਿਆ ਕਰ, ਹੇ ਸੱਚੇ ਪਾਤਸ਼ਾਹ, ਕਿਰਤ ਦੇ ਰੱਜ ਕੇ ਕਰਨ ਨੂੰ, ਕੰਮ ਥੋੜੇ ਨਾ, ਤੇ ਕਿਤੇ ਇੰਨਾ ਅਮੀਰ ਨਾ ਕਰਦੀ ਵੀ ਮੇਰੀ ਕਿਰਤੀ ਛੁੱਟ ਜੇ, ਕੰਮ ਥੋੜੇ ਨਾ ਧਨ ਜੁੜੇ ਨਾ ਤੇ ਇੰਨਾ ਕੁ ਜ਼ਰੂਰ ਦਈ ਵੀ ਲੋੜਵੰਦ ਮੁੜੇ ਨਾ, ਆਪ ਵੀ ਖਾਵਾਂ ਕਿਸੇ ਹੋਰ ਦੀ ਵੀ ਮਦਦ ਕਰ ਸਕਾਂ, ਤੇ ਇੰਨਾ ਵੀ ਕਿਤੇ ਮੇਰਾ ਦਿਮਾਗ ਨਾ ਖਰਾਬ ਕਰੀ ਵੀ ਉਹ ਬੁੱਧੀ ਦੇ ਉੱਤੇ ਮਾਇਆ ਚੜ੍ਹ ਜਾਏ। ਇਹ ਤਿੰਨ ਗੱਲਾਂ ਯਾਦ ਰੱਖਣੀਆਂ ਸਾਧ ਸਿੰਘ। ਸਤਿਗੁਰੂ ਜੀ ਕਹਿੰਦੇ ਬੜਿਆਂ ਨੇ ਪਾਪ ਕਮਾ ਕਮਾ ਕੇ ਮੱਖੀ ਵਾਂਗੂ ਇਕੱਠਾ ਕੀਤਾ, ਲੁੱਟਣ ਵਾਲਾ, ਉਡਾਉਣ ਵਾਲਾ, ਖਰਚੇ ਕਰਨ ਵਾਲਾ, ਪਤਾ ਨਹੀਂ ਕਿਹੜੀ ਸੰਤਾਨ 'ਚੋਂ ਬੁੱਧੀ ਪਲਟ ਜਾਣੀ ਹੈ ਅਤੇ ਉਹਨੇ ਸਾਰਾ ਕੁਝ ਹੀ ਉਡਾ ਦੇਣਾ। ਅਰਥ ਕੀ ਹੈ? ਨੇਕ ਕਰਮ ਕਰ, ਨੇਕੀ ਕਮਾ।
ਮਰਤੇ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉਂ ਦੀਆ।
ਭੂਤ ਵਰਤਮਾਨ ਤੇ ਭਵਿੱਖ, ਭੂਤ ਮਤਲਬ ਗੁਜ਼ਰਿਆ ਹੋਇਆ। ਕਹਿੰਦੇ ਜੀ ਹੁਣ ਕੱਢੋ ਇਹਨੂੰ, ਹੁਣ ਇਹ ਗੁਜ਼ਰ ਚੁੱਕਿਆ, ਹੁਣ ਇਹ ਮਿਟ ਚੁੱਕਿਆ, ਮਰ ਚੁੱਕਿਆ। ਸਰੀਰ ਤੇ ਉਹੀ ਹੈ ਜਿਹੜੇ ਸਰੀਰ ਨਾਲ ਮੋਹ ਸੀ, ਤੇ ਜਿਹੜਾ ਅੰਦਰ ਵਰਤ ਰਿਹਾ ਸੀ ਉਹ ਨਿਕਲ ਗਿਆ। ਉਹ ਹੁਣ ਪਤਾ ਲੱਗਿਆ ਇਹ ਸਰੀਰ ਨਹੀਂ, ਇਹ ਮਿੱਟੀ ਦੀ ਢੇਰੀ ਹੈ। ਜਦੋਂ ਵਰਤ ਰਿਹਾ ਸੀ ਉਦੋਂ ਵੇਖਿਆ ਹੀ ਨਹੀਂ ਉਹਨੂੰ। ਜਿਹੜੀ ਜੋਤ ਇਹ ਸਰੀਰ ਆ ਮੇਰਿਆ, ਹਰ ਤੁਮੈਂ ਜੋਤ ਰੱਖੀ ਨਾ, ਹੁਣ ਪਤਾ ਲੱਗਿਆ ਉਹ ਜੀਵਨ ਉਹਦੇ ਕਰਕੇ ਆ, ਇਹਨੂੰ ਚਮੜੀ ਨੂੰ ਹੀ ਪਾਲਦਾ ਰਿਹਾ। ਹੁਣ ਇਹ ਕਹਿੰਦੇ ਗੁਜ਼ਰ ਚੁੱਕਿਆ, ਭੂਤ ਰਹਿਣ ਕਿਉਂ ਦੀ ਆ, ਕੱਢੋ ਇਹਨੂੰ। ਹੁਣ ਕੋਈ ਨਹੀਂ ਰੱਖਦਾ ਸਾਧ ਸੰਗਤ। ਫਿਰ ਕਹਿੰਦੇ ਬੱਚਿਆਂ ਨੇ ਰੋਟੀ ਖਾਣੀ ਆ, ਹੁਣ ਛੇਤੀ ਲੈ ਜਾਓ ਇਹਨੂੰ। ਰੇ ਬੋਰੇ ਤੂੰ ਇਹ ਘਰੀ ਨਾ ਰੱਖਤ ਕੋਏ, ਕਿਸੇ ਨੇ ਨਹੀਂ ਉਹ ਰੱਖਣਾ ਜਿਹੜੇ ਮਹਿਲ ਤੂੰ ਪਾਪਾਂ ਦੀਆਂ ਨੀਹਾਂ ਪੱਕੀਆਂ ਕਰ ਰਿਹਾ ਨਾ, ਇਸ ਘਰ 'ਚ ਤੈਨੂੰ ਫਿਰ ਕਿਸੇ ਨੇ ਨਹੀਂ ਰੱਖਣਾ।
ਦਿਓਹਰੀ ਲਓ ਬਰੀ ਨਾਰ ਸੰਗ ਭਏ, ਅੱਗ ਸੱਜਣ ਸੁਹੇਲਾ।
ਬਰੀ ਵਿਆਹ ਕੇ ਲਿਆਂਦੀ ਜਿਹੜੀ ਵਹੁਟੀ ਸੀ, ਨਾਰ ਸੀ ਜਿਹੜੀ ਅਰਧੰਗਣੀ, ਜੀਵਨ ਦਾ ਅੰਗ, ਅਤੇ ਜੀਵਨ ਦੇ ਅੰਗ ਰਹਿ ਗਏ ਇੱਥੇ ਹੀ। ਉਹ ਵੀ ਉਹ ਡਿਉੜੀ ਤੱਕ ਬੈਠੀ ਤਾਹਾਂ ਮਾਰਦੀ ਹੈ। ਕਿੰਨੇ ਨੇੜੇ ਦੇ ਸਾਕ ਨੇ ਜਿਨ੍ਹਾਂ ਵਿੱਚ ਸਾਰੀ ਜ਼ਿੰਦਗੀ ਇੰਨਾ ਜੁੜਿਆ ਹੋਇਆ ਕਿ ਵਾਹਿਗੁਰੂ ਭੁੱਲ ਗਿਆ। ਮਹਾਰਾਜ ਕਹਿੰਦੇ ਦਿਓਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ ਲੱਟ ਛਟਕਾਏ, ਤ੍ਰਿਆ ਰੋਵੈ ਹੰਸ ਅਕੇਲਾ ਜਾਏ। ਉਹਨੇ ਵਾਲ ਖੋਲੇ, ਪਤਨੀ ਨੇ, ਉਹ ਰੋ ਰਹੀ ਹੈ, ਮਾਂ ਉੱਥੇ ਬੈਠੀ ਰੋ ਰਹੀ ਹੈ, ਅਤੇ ਜਿਹੜਾ ਵਿਚਲਾ ਸੀ ਅੰਦਰੋਂ ਹੰਸ ਉਡਾਰੀ ਮਾਰ ਗਿਆ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘਨਾਥ। ਜੈ ਮਹਾਂ ਭਿਆਨ ਦੂਤ ਜਮ ਦਲੈ, ਕਮਾਲੈ ਕੁਝ ਤੈਂ ਕੇਵਲ ਨਾਮ ਸੰਗ ਤੇਰੇ ਚੱਲੈ। ਉਹ ਸਭ ਦਿਓਰੀ ਤੱਕ ਉੱਥੋਂ ਤੱਕ ਬੈਠੇ ਆਪਣਾ ਫਰਜ਼ ਨਿਭਾ ਰਹੇ ਹਨ।
ਮਰ ਘਟ ਲਓ ਸਭ ਲੋਕ ਕੁਟੰਬ ਭਇਓ, ਅੱਗ ਹੰਸ ਅਕੇਲਾ।
ਹਾਂ, ਜਾਂ ਵੱਧ ਤੋਂ ਵੱਧ ਸਫ਼ਰ ਕਿੱਥੋਂ ਤੱਕ ਹੈ? ਮੜੀਆਂ ਤੱਕ। ਉਹਨੂੰ ਸਾੜ ਦਿੱਤਾ ਕਾਇਆ ਨੂੰ, ਅਤੇ ਜਿਹੜਾ ਹੰਸ ਸੀ ਅੰਦਰ ਵਸਿਆ ਹੋਇਆ ਉਹ ਫਿਰ ਇਕੱਲਾ ਹੀ, ਉਹਦੇ ਨਾਲ ਕੋਈ ਸਾਥੀ ਨਾ ਬਣਿਆ।
ਕਹਿਤ ਕਬੀਰ ਸੁਨੋ ਰੇ ਪ੍ਰਾਨੇ, ਪਰੇ ਕਾਲ ਗ੍ਰਾਸ ਕੂਆ।
ਸੁਣੋ, ਕਹਿਤ ਪਾਸਟ ਦੀ ਗੱਲ ਨਹੀਂ, ਪ੍ਰੈਜੈਂਟ ਦੀ ਗੱਲ ਹੈ, ਵਰਤਮਾਨ ਦੀ ਹੈ। ਬਾਬਾ ਕਬੀਰ ਮੌਜੂਦ ਨੇ, ਇੱਥੇ ਬਿਰਾਜਮਾਨ ਨੇ, ਹਾਜ਼ਰ ਨਾਜ਼ਰ ਨੇ। ਉਹ ਵੱਖਰੀ ਗੱਲ ਹੈ ਕੋਈ ਫੋਟੋਆਂ 'ਚੋਂ ਲੱਭੀ ਜਾਏ, ਕੋਈ ਚਿੰਨ੍ਹਾਂ ਮੂਰਤੀਆਂ 'ਚੋਂ ਲੱਭੀ ਜਾਏ, ਇੱਥੇ ਹਾਜ਼ਰ ਨਾਜ਼ਰ ਨੇ, ਬੋਲ ਰਹੇ ਨੇ, ਕਹਿ ਰਹੇ ਨੇ ਬਾਬਾ ਕਬੀਰ। ਕਹਿਤ ਇਹ ਸੈਂਟੈਂਸ ਵਰਤਮਾਨ ਹੈ। ਕੀ ਕਹਿ ਰਹੇ ਨੇ? ਪ੍ਰਾਣੀ ਸੁਣ। ਇਹ ਪ੍ਰਾਣੀ ਕੌਣ? ਜਿਹਦੇ ਪ੍ਰਾਣ ਚੱਲਦੇ ਆ। ਮਰੇ ਨੂੰ ਕਿਹਨੇ ਸੁਣਾਉਣਾ ਸਾਧ ਸੰਗਤ? ਮਰੇ ਦੀਆਂ ਹੱਡੀਆਂ ਲੈ ਕੇ ਗਏ ਗੁਰਦੁਆਰੇ ਪਾਉਣ ਵਾਸਤੇ, ਮਰਿਆਂ ਨੂੰ ਮੱਥਾ ਟਿਕਾਉਣ ਗਏ, ਮਰਿਆਂ ਨੂੰ ਸਰੋਪੇ ਦਿੱਤੇ, ਮਰਿਆਂ 'ਤੇ ਚੌਰਾਂ ਵੀ ਝੁੱਲੀਆਂ ਇੱਥੇ ਸਿੱਖਾਂ ਦੇ ਵਿੱਚ ਹੀ ਸਾਧ ਸੰਗਤ, ਲਾਸ਼ਾਂ ਦੇ ਉੱਤੇ। ਬੁੱਧੀ ਜੇ ਭ੍ਰਿਸ਼ਟ ਹੋ ਗਈ ਸਾਡੀ, ਅਸੀਂ ਸਰੀਰਾਂ ਦੇ ਦੇਹੀ ਦੇ ਪੁਜਾਰੀ ਜੇ ਬਣ ਗਏ। ਪਿੱਛੇ ਨਾ ਲੱਗ ਜਾਈਏ, ਅੱਖਾਂ ਮੀਟ ਕੇ ਧਿਆਨ ਦਿਓ। ਇਹ ਸਿਰਫ ਉਹਨੂੰ ਸੁਣਾਇਆ ਜਾ ਰਿਹਾ ਜਿਹੜਾ ਪ੍ਰਾਣੀ, ਜਿਹਦੇ ਪ੍ਰਾਣ ਚੱਲ ਰਹੇ ਆ। ਸੁਣ ਲੈ, ਮਰਨ ਤੋਂ ਬਾਅਦ ਤੇਰਾ ਪਾਠ ਕਰਾਉਣਾ ਬੜਿਆਂ ਨੇ, ਅਤੇ ਤੂੰ ਜਿਉਂਦੇ ਜੀ ਸੁਣ ਲੈ ਨਾ। ਕਬੀਰ ਜੀ ਕਹਿ ਰਹੇ ਨੇ, ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਪਰੇ ਕਾਲ ਗ੍ਰਸ ਕੂਆ। ਕੂਆ ਕਹਿੰਦੇ ਖੂਹ, ਜਿਹਦੇ ਚਾਰੇ ਪਾਸੇ ਚਾਰ ਦੀਵਾਰੀ ਹੈ ਅਤੇ ਤੇਰੇ ਚਾਰੇ ਪਾਸੇ ਕਾਲ ਹੈ। ਕਾਲ ਅਹੇਰੀ ਫਿਰੈ ਬਦਕ ਜਿਉਂ, ਕਹੋ ਕਵਨ ਬਿਦ ਕੀਤਾ ਕਾਲ ਤੇਰੇ ਚਾ ਜਿਵੇਂ ਖੂਹ ਦੀ ਚਾਰ ਦੁਆਰੀ ਹੁੰਦੀ ਨਾ ਤੇ ਇੰਨੇ ਕੁ ਤੰਗ ਥਾਂ ਚ ਏਦਾਂ ਤੇਰੇ ਚਾਰੇ ਪਾਸੇ ਕਾਲ ਮੰਡਰਾ ਰਿਹਾ ਹੈ
ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਭ੍ਰਮ ਸੂਆ
ਝੂਠੇ ਲਾਲਚ ਲੱਗਣਾ ਆਪ ਬੰਧਾਈਏ ਝੂਠੀ ਮਾਇਆ ਵੈਸੇ ਕਰੀਏ ਕੀ ਸਾਧ ਸੰਗਤ ਆਪਣੇ ਜੀਵਨ ਦੀ ਮੈਂ ਗੱਲ ਕਰਦਾ ਤੇ ਸਾਹਿਬ ਕਹਿੰਦੇ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਦੌਲਤ ਨੀਤ ਕੋਟਨ ਮਹਿ ਨਾਨਕ ਕੋ ਨਾਰਾਇਣ ਜੇ ਚੀਤ ਬਾਕੀਆਂ ਨੇ ਤੇ ਧੰਦਾ ਹੀ ਬਣਾਇਆ ਹੋਇਆ ਕੋਈ ਕਰੋੜਾਂ ਵਿੱਚੋਂ ਹੈ ਵਗ ਨਹੀਂ ਫਿਰ ਰਹੇ ਸਾਧ ਸੰਗਤ ਇਹ ਗਲਤ ਸੋਚੀ ਜਾਂਦੇ ਅਸੀਂ ਕੋਈ ਹੈ ਜਿਹਨੂੰ ਸਮਝ ਆ ਗਈ ਝੂਠੀ ਹੈ ਨਹੀਂ ਤੇ ਮਕਸਦ ਕੁਝ ਹੋਰ ਹੀ ਬਣਿਆ ਪਿਆ ਤੇ ਪਤਾ ਕਿਵੇਂ ਫਸਦਾ ਪ੍ਰਮਾਣ ਬੜਾ ਸੋਹਣਾ ਤੋਤੇ ਨੂੰ ਫੜਨ ਵਾਸਤੇ ਇੱਦਾਂ ਇੱਕ ਨਲਣੀ ਪਾਇਪ ਹੈ ਬਾਂਸ ਦੀ ਹੋਏ ਜਾਂ ਕਿਸੇ ਚੀਜ਼ ਦੀ ਐਂ ਜਿਹੜੀ ਘੁੰਮ ਜਾਂਦੀ ਹੈ ਥੱਲੇ ਪਾਣੀ ਦਾ ਬਰਤਨ ਰੱਖ ਦਿੰਦੇ ਤੋਤਾ ਉਹਦੇ 'ਤੇ ਆ ਕੇ ਬੈਠਦਾ ਅਤੇ ਉਹ ਘੁੰਮ ਜਾਂਦੀ ਅਤੇ ਤੋਤਾ ਉਲਟਾ ਹੋ ਜਾਂਦਾ ਅਤੇ ਉਹ ਸੋਚਦਾ ਥੱਲੇ ਪਤਾ ਨਹੀਂ ਕਿੱਡਾ ਦਰਿਆ ਜਦੋਂ ਪਾਣੀ ਵੇਖਦਾ ਨਾ ਇੰਨਾ ਕੁ ਠੂਠਾ ਕਹਿੰਦਾ ਪਤਾ ਨਹੀਂ ਕਿੱਡਾ ਦਰਿਆ ਮੈਂ ਡੁੱਬ ਨਾ ਜਾਵਾਂ ਅਤੇ ਉਹਨੂੰ ਛੱਡਦਾ ਨਹੀਂ ਉਹਦਾ ਆਸਰਾ ਲੈਂਦਾ ਅਤੇ ਉਹ ਝੂਠੀ ਨਲਣੀ ਦਾ ਆਸਰਾ ਲੈ ਕੇ ਫਸ ਜਾਂਦਾ ਫਿਰ ਉਹਨੂੰ ਫੜ ਕੇ ਪਿੰਜਰੇ 'ਚ ਪਾ ਦਿੰਦੇ ਤੇਰੀ ਜ਼ਿੰਦਗੀ ਵੀ ਉਹ ਤੋਤੇ ਵਰਗੀ ਹੈ ਜਿਹਨੂੰ ਤੂੰ ਫੜਿਆ ਹੋਇਆ ਨਾ ਉਹ ਤੈਨੂੰ ਫਸਾਉਣ ਵਾਲੀ ਹੈ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂੰ ਮੈਂ ਪਾਉਂ ਰਾਖ ਲਿਹੋ ਇਹ ਬਿਖਈ ਜੀਓ ਦੇਹੋ ਆਪਣਾ ਨਾਉ ਮਹਾਰਾਜ ਜੀ ਆਪਣਾ ਯਾਦ ਦੇ ਬੰਦਗੀ ਦੇ ਅਸੀਂ ਫਸੇ ਹੋਏ ਹਾਂ ਅਸੀਂ ਬਹੁਤ ਵੱਡੇ ਭਰਮ 'ਚ ਹਾਂ ਗੁਰੂ ਦਾ ਗਿਆਨ ਸਾਡਾ ਭਰਮ ਨਿਵਾਰ ਦੇ ਗੁਰੂ ਨਾਲ ਗੱਲਾਂ ਕਰਿਆ ਕਰੋ ਸਾਧ ਸੰਗਤ ਮੇਰੀ ਬੇਨਤੀ ਹੈ ਭਾਵੇਂ 20 ਸਾਲਾਂ ਵਿੱਚ 10 ਸਾਲਾਂ 'ਚ 1 ਸਾਲ 'ਚ ਸਹਿਜ ਪਾਠ ਪੂਰਾ ਹੋਵੇ ਜਿਹਦੇ ਕੋਲ ਨਹੀਂ ਸਮਾਂ ਇੱਕ ਬਚਨ ਇੱਕ ਪੰਕਤੀ ਰੋਜ਼ ਪੜ੍ਹ ਲਿਆ ਕਰੋ ਪਰ ਗੁਰੂ ਨਾਲ ਬੈਠ ਕੇ ਗੱਲਾਂ ਕਰਨੀਆਂ ਸ਼ੁਰੂ ਕਰੋ ਵੀ ਮੈਂ ਰੋਜ਼ ਗੁਰੂ ਨਾਲ ਗੱਲਾਂ ਕਰਨੀਆਂ ਗੁਰੂ ਦੀਆਂ ਗੱਲਾਂ ਅੰਦਰ ਚਾਨਣ ਪੈਦਾ ਕਰ ਦੇਣਗੀਆਂ ਬਖਸ਼ਿਸ਼ ਕਰਨ ਮਹਾਰਾਜ ਅਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਪੋਹ ਦਾ ਮਹੀਨਾ ਆਰੰਭ ਹੋਣਾ ਅੰਦਰ ਉਹ ਵੈਰਾਗ ਉਹ ਫੀਲਿੰਗ ਉਹ ਅਹਿਸਾਸ ਲਿਆਇਓ ਘਰਾਂ 'ਚ ਬੈਠ ਕੇ ਤੁਸੀਂ ਵੇਖਣਾ ਸਾਰਾ ਸਮਾਗਮ ਗੁਰਬਾਣੀ ਕੀਰਤਨ 'ਤੇ ਗਰਵ ਪੰਜਾਬ 'ਤੇ ਬਾਹਰਲੇ ਚੈਨਲ ਸੰਗਤ ਚੈਨਲ ਸਿੱਖ ਚੈਨਲ ਅਕਾਲ ਚੈਨਲ ਪੀ ਟੀ ਸੀ ਨੂੰ ਬੇਨਤੀ ਕੀਤੀ ਹੈ ਅਸੀਂ ਵੱਡੀਆਂ ਸੇਵਾਵਾਂ ਨੇ ਪੀ ਟੀ ਸੀ ਦੀਆਂ ਉਹ 25-26-27 ਨੂੰ ਸ਼ਹੀਦੀ ਦਿਹਾੜਾ 21-22-23-24 ਨੂੰ ਸਫ਼ਰ ਸ਼ਹਾਦਤ ਅਤੇ ਚਮਕੌਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੇਰੀ ਬੇਨਤੀ ਹੈ ਅਹਿਸਾਸ ਨਾਲ ਹੀ ਜ਼ਿੰਦਗੀ ਹੈ ਉਹਨਾਂ ਦਿਨਾਂ 'ਚ ਜਿੱਥੇ ਵੀ ਬੈਠੇ ਹੋ ਨਾ ਇੱਕ ਅਹਿਸਾਸ ਜ਼ਰੂਰ ਅੰਦਰ ਜਗਾਇਓ ਵੈਰਾਗ ਪੈਦਾ ਹੋਏਗਾ ਜਿਹੜਾ ਤੁਹਾਨੂੰ ਕੁੰਦਨ ਬਣਾ ਦੇਗਾ ਬਖਸ਼ਿਸ਼ ਕਰਨ ਮਹਾਰਾਜ ਤੁਹਾਡੀਆਂ ਸੁਰਤਾਂ ਜੁੜਨ ਮੈਨੂੰ ਵੀ ਅਸੀਸ ਦਿਓ ਸਾਹਿਬ ਮਨ ਵਚ ਕਰਮ ਕਰਕੇ ਸੇਵਾ ਲੈਣ ਆਓ ਪੰਕਤੀ ਇੱਕ ਵਾਰ ਫਿਰ ਸੁਣੋ
ਕਹਤ ਕਬੀਰ ਸੁਨੋ ਰੇ ਪ੍ਰਾਨੇ ਪਰੇ ਕਾਲ ਗ੍ਰਾਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਭ੍ਰਮ ਸੂਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।